ओंकार सतनाम करता पुरख निर्भाव प्रसाद जप आदि सच जुगाद सच खैपी सच नानक खुशी पी सच किस ही कोई कोई मंजनी माणी एक तू क्यों ना मरी जै रोए जा लग चित ना आवही मैं तान दीवान तू है मेरे स्वामी मैं तुझे आ गया अरदास मैं होर थाओ नाही जिस पह करूं बेनंती मेरा दुख सुख तुझ ही पास हम अवगुण भरे एक गुण नाही अमृत छाड़ बिख बिख खाए माया मोह परम पै पुले सुत दारा शों प्रीत लगाई एक उत्तम पंथ सुन हाँ गुर संगत तह मिलंत जम त्रास मिटाई एक अरदास पाठ कीरत की गुर रामदास राखो शरणाई एक उत्तम पंथ सुने हाँ गुर संगत तह मिलंत जम त्रास मिटाई एक अरदास पाठ कीरत की गुर रामदास राखो शरणाई सतनाम धन वाहे गुरु साहिब जियो शलोक चरण कमल बिरहं खोजंत बैरागी दै दिशै त्यागंत कपट रूप माया नानक आनंद रूप साध संग मैं चरण कमल बिरहं खोजंत बैरागी दह दिशा त्यागंत कपट रूप माया नानक आनंद रूप साध संग मह मन साई मुख उच्चरां वता हबे लोए ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਵੇ ਪੌੜੀ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇੱਠ ਧਨ ਰੂਪ ਹੀਣਾ ਕਿਛ ਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ ਤਿਸ਼ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ, ਅੱਜ ਦੇ ਇਸ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਦੀ ਆਪ ਜੀ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਵਿਖੇ ਹਾਜ਼ਰੀ ਭਰੀ ਹੈ ਔਰ ਬੜੇ ਪਿਆਰ ਅਦਬ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਨਮਾਨਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ। ਆਓ ਜੋ ਇਸ ਅਸਥਾਨ ਤੇ ਸਤਿਗੁਰੂ ਕੀ ਕਿਰਪਾ ਨਾਲ ਆਪਾਂ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਜੈਤ ਸਰੀ ਕੀ ਵਾਰ ਤੇ ਜਿਸ ਨੂੰ ਉਚਾਰਨ ਕਰਨ ਵਾਲੇ ਬਾਣੀ ਦੇ ਬੋਹਿਤ ਤੇ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ 6 ਪੌੜੀ ਔਰ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ। ਅੱਜ ਆਪ ਜੀ ਨੇ 7ਵੀਂ ਪੌੜੀ ਦਾ ਪਾਠ ਸਰਵਣ ਕੀਤਾ ਤੇ ਕਰੋ ਕਿਰਪਾ ਸਾਧ ਸੰਗਤ ਆਪਣੇ ਅੰਦਰ ਨੂੰ ਇਕਾਗਰ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਹੇ ਮੇਰੇ ਮਾਲਕ, ਮੇਰ ਦੇ ਘਰ ਵਿੱਚ ਆਏ ਹੋ, ਜੇ ਤੁਹਾਡੇ ਬਖਸ਼ੇ ਹੋਏ ਉਦਮ ਨਾਲ ਆਪ ਜੀ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਗਏ ਤੇ ਕਿਰਪਾ ਕਰੋ ਇਸ ਹਾਜ਼ਰੀ ਦੇ ਨਾਲ ਆਪਣੀ ਹਜ਼ੂਰੀ ਵੀ ਬਖਸ਼ ਦਿਓ। ਆਪ ਜੀ ਆਪਣੇ ਚਰਨ ਕਮਲਾਂ ਨਾਲ ਜੋੜ ਲਵੋ। ਕਰੋ ਕਿਰਪਾ ਸਾਧ ਸੰਗਤ ਤੇ ਗੁਰੂ ਜੀ ਦੇ ਚਰਨਾਂ ਵਿੱਚ ਬੈਠਣ ਤੋਂ ਭਾਵ ਵੀ ਇਹ ਵੇ ਸੱਚ ਜਾਣੋ ਕਿ ਇਹ ਕਿਰਦਾ ਕਿਤੇ ਸਤਿਗੁਰੂ ਦੇ ਚਰਨਾਂ ਵਿੱਚ ਓਤ ਪੋਤ ਹੋ ਜਾਏ। ਕਰੋ ਕਿਰਪਾ ਸਾਹਿਬ ਧੰਨ ਗੁਰੂ ਪੰਚਮ ਪਾਤਸ਼ਾਹ ਜੀ ਆਪ ਬਖਸ਼ਿਸ਼ ਮਿਹਰ ਕਿਰਪਾ ਕਰਕੇ ਵਿੱਚ ਵਰਤੋ। ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਮਿਹਰ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਆਸੀਸ ਬਖਸ਼ੋ ਔਰ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਹਿਬ ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਹੇ ਮੇਰੇ ਪ੍ਰਭੂ, ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਚਰਨ ਕਮਲਾਂ ਨੂੰ ਮਿਲਣ ਦੀ ਤਾਂਗ ਪੈਦਾ ਹੋ ਜਾਏ, ਜਿਸ ਭਾਗਾਂ ਵਾਲੇ ਦੇ ਹਿਰਦੇ ਵਿੱਚ ਤੈਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ, ਤੇ ਉਸ ਪੈਦਾ ਹੋਈ ਤੜਪ ਦਾ ਨਾਮ ਗੁਰੂ ਦੇਵ ਜੀ ਨੇ ਬਿਰਹਾ ਕਿਹਾ। ਸਾਹਿਬ ਕਹਿਣ ਲੱਗੇ, ਜਿਸ ਦੇ ਹਿਰਦੇ ਵਿੱਚ ਤੇਰੇ ਮਿਲਣ ਦਾ ਇੱਕ ਬਿਰਹਾ ਪੈਦਾ ਹੋ ਗਿਆ, ਤੇ ਸਾਹਿਬ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਉਹਨੇ ਬਾਕੀ ਦੁਨੀਆਂ ਦੇ ਸਾਰੇ ਕੰਮ ਕਾਜ ਧੰਦੜਿਆਂ ਤੋਂ ਉੱਪਰ ਉੱਠ ਕੇ ਮੇਰੇ ਮਾਲਕ ਬੈਰਾਗ ਦੀ ਅਵਸਥਾ ਵਿੱਚ ਤੇਰੇ ਚਰਨਾਂ ਵਿੱਚ ਉਹ ਬੇਨਤੀ ਕਰਦਾ ਹੈ। ਤੇ ਇੱਕ ਬਚਨ ਅੱਜ ਗੁਰੂ ਦੇਵ ਨੇ ਕਿਹਾ, ਕਹਿਣ ਲੱਗੇ, ਹੇ ਮੇਰੇ ਮਾਲਕ, ਭਾਵੇਂ ਉਸ ਬੈਰਾਗੀ ਦੇ ਕੋਲ ਦੁਨੀਆਂ ਦਾ ਕੋਈ ਧਨ ਨਹੀਂ, ਉਹਦੇ ਕੋਲ ਉੱਚਾ ਘਰ ਨਹੀਂ, ਉਹਦੇ ਤਨ ਤੇ ਢੱਕਣ ਵਾਸਤੇ ਕੀਮਤੀ ਵਸਤਰ ਨਹੀਂ, ਇਥੋਂ ਤੱਕ ਕਿ ਪੁੱਤਰ ਧੀਆਂ ਮਾਂ ਬਾਪ ਸਕੇ ਸਾਖ ਸੰਬੰਧੀ ਵੀ ਮੂੰਹ ਮੋੜ ਜਾਣ, ਪਰ ਜੇ ਉਹਦਾ ਹਿਰਦਾ ਨਾਮ ਵਿੱਚ ਭਿੱਜੈ ਨਾ, ਤੇ ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਵੀ ਸਾਰੀ ਧਰਤੀ ਦਾ ਬਾਦਸ਼ਾਹ ਹੈ। ਸਾਹਿਬ ਨੇ ਅੱਜ ਸੰਖੇਪ ਵਿੱਚ ਪਹਿਲਾਂ ਅਖਰੀ ਜੇ ਅਰਥ ਕਰ ਦਿੱਤੇ। ਕੇਂਦਰੀ ਭਾਵ ਇਹਵੇਂ ਕਿ ਬੈਰਾਗੀ ਹਿਰਦੇ ਦੀ ਬਰਾਬਰ ਮੁਕਾਬਲਾ ਕੋਈ ਹੈ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਹਿੰਦੇ ਨੇ ਕਿ ਇਹ ਆਤਮਾ ਪਰਮਾਤਮਾ ਦੀ ਅੰਸ਼ ਹੈ। ਆਪਾਂ ਪੜ੍ਹਨੇ ਆ ਹਜ਼ੂਰ ਦੀ ਬਾਣੀ, ਤੇ ਸਤਿਗੁਰੂ ਪਰਤ ਪਰਤ ਕੇ ਇਸ਼ਾਰਾ ਕਰਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਤੂੰ ਆਪਣੇ ਮੂਲ ਨਾਲ ਆਪਣੇ ਅਸਲੇ ਨਾਲ ਕਿਉਂ ਨਹੀਂ ਜੁੜਦਾ ਪਿਆ। ਤੇ ਹਕੀਕਤ ਐਵੇਂ ਕਿ ਮਨੁੱਖ ਇੱਕ ਐਸਾ ਜਿਹੜਾ ਟੁੱਟ ਜਾਏ ਤਾਂ ਆਪਣੇ ਅਸਲੇ ਵੱਲ ਨੂੰ ਜਾਂਦਾ ਨਹੀਂ। ਬਾਕੀ ਜੋ ਕੁਝ ਮੇਰੇ ਕਾਦਰ ਨੇ ਰਚ ਦਿੱਤਾ, ਸੱਚ ਜਾਣੋ, ਹਰ ਚੀਜ਼ ਜਿਹੜੀ ਉਹ ਆਪਣੇ ਮਰਕਜ਼ ਵੱਲ, ਆਪਣੇ ਅਸਲੇ ਵੱਲ, ਆਪਣੇ ਕੇਂਦਰ ਵੱਲ ਜਾਂਦੀ ਪਈ ਹੈ। ਸਿਰਫ ਉਦਾਹਰਨਾਂ ਕੁਝ ਦੇਣੀਆਂ ਨੇ, ਇਕਾਗਰਤਾ ਬਖਸ਼ਿਆ। ਜੇ ਕਈ ਵਾਰੀ ਅਰਜ਼ ਕਰਨਾ ਹੁੰਦਾ ਕਿ ਆਪਾਂ ਰਾਤ ਨੂੰ ਜਾਂ ਦਿਨੇ ਕਦੀ ਵੀ ਦੀਵਾ ਬਾਲੀਏ ਜਾਂ ਕਿਤੇ ਮੋਮਬੱਤੀ ਬਾਲੀਏ, ਤੇ ਉਸ ਦੀਵੇ ਦੀ ਜਾਂ ਮੋਮਬੱਤੀ ਦੀ ਜਿਹੜੀ ਲੋਅ ਏ, ਲਾਈਟ ਪ੍ਰਕਾਸ਼ ਏ, ਉਸ ਦੀ ਲੋਅ ਜਿਹੜੀ ਏ ਉਹ ਅਸਮਾਨ ਵਾਲੇ ਪਾਸੇ ਨੂੰ ਬੱਤੀ ਉੱਡਦੀ ਹੋਵੇਗੀ। ਅੱਗ ਜਿਹੜੀ ਏ ਕਦੀ ਚੁੱਲ੍ਹੇ ਵਿੱਚ ਬਾਲਨੇ ਆ, ਤੇ ਭਾਵੇਂ ਗੈਸ ਦਾ ਚੁੱਲ੍ਹਾ ਹੋਵੇ, ਜਦੋਂ ਵੀ ਅੱਗ ਬਾਲਾਂਗੇ ਉਹ ਅਸਮਾਨ ਵਾਲੇ ਪਾਸੇ ਨੂੰ ਜਾਏਗੀ, ਤੇ ਜਦੋਂ ਕਿਤੇ ਪਾਣੀ ਵੀ ਉੱਚੀ ਥਾਂ ਤੇ ਲਿਜਾ ਕੇ ਛੱਡਾਂਗੇ ਉਹ ਉੱਪਰ ਨੂੰ ਨਹੀਂ, ਉਹ ਪਾਣੀ ਜਿਹੜਾ ਧਰਤੀ ਵਾਲੇ ਪਾਸੇ ਨਿਵਾਨ ਨੂੰ ਤੁਰੇਗਾ। ਇਹਦਾ ਕਾਰਨ ਕੀ ਕਿ ਜਦੋਂ ਆਪਾਂ ਅੱਗ ਬਾਲਨੇ ਆ ਤੇ ਉਸ ਦੀਆਂ ਲਾਟਾਂ ਅਸਮਾਨ ਵੱਲ ਉੱਠਦੀਆਂ ਪਈਆਂ ਨੇ, ਤੇ ਮੀਂਹ ਪੈਂਦਾ, ਇੰਨਾ ਉੱਚਾ ਬੱਦਲ ਪਾਣੀ ਨੂੰ ਚੁੱਕ ਕੇ ਲੈ ਗਿਆ, ਤੇ ਇੰਨੀ ਉਚਾਈ ਤੇ ਜਾ ਕੇ ਵੀ ਪਾਣੀ ਉਤਾ ਨਹੀਂ ਗਿਆ, ਉਹ ਜ਼ਮੀਨ ਵਾਲੇ ਪਾਸੇ ਨੂੰ ਰੁੜ ਕੇ ਆਉਂਦਾ ਪਿਆ, ਇਹਦਾ ਕਾਰਨ ਕੀ? ਤੇ ਸਿਆਣੇ ਕਹਿੰਦੇ ਨੇ, ਤੂੰ ਇਹਨਾਂ ਤੋਂ ਸਿੱਖ ਲੈ, ਇਹ ਵੀ ਆਪਣੇ ਕੇਂਦਰ ਦੇ ਨਾਲ ਜੁੜਦੇ ਪਏ ਨੇ। ਤੂੰ ਦੀਵਾ ਬਾਲ ਕੇ ਦੇਖ, ਭਾਵੇਂ ਮੋਮਬੱਤੀ ਨੂੰ ਸੱਜੇ ਕਰ ਭਾਵੇਂ ਖੱਬੇ, ਭਾਵੇਂ ਤੂੰ ਮੋਮਬੱਤੀ ਨੂੰ ਪੁੱਠਿਆਂ ਵੀ ਕਰ ਦੇ, ਚੁਕਾ ਦੇ, ਪਰ ਉਹਦੀ ਲਾਈਟ, ਉਹਦੀ ਜਿਹੜੀ ਰੋਸ਼ਨੀ ਏ, ਉਹਦੀ ਲੋ, ਫਿਰ ਬੱਤੀ ਉੱਪਰ ਨੂੰ ਅੱਗ ਉੱਠੇਗੀ। ਤੇ ਪੁੱਛਿਆ ਜਾਏ ਕਿ ਜੇ ਇਹ ਮੋਮਬੱਤੀ ਬਾਲ ਦਈਏ, ਇਹ ਦੀਵੇ ਦੀ ਬੱਤੀ ਨਾ ਤਾਂ ਖੱਬੇ ਨੂੰ ਅੱਗ ਜਾਂਦੀ ਏ, ਨਾ ਸੱਜੇ ਨੂੰ ਜਾਂਦੀ ਏ, ਪੁੱਠਾ ਵੀ ਦੀਵਾ ਕਰ ਦਈਏ, ਤੇ ਅੱਗ ਜਿਹੜੀ ਏ ਪਰਤ ਕੇ ਫਿਰ ਉੱਪਰ ਨੂੰ ਉੱਠਦੀ ਪਈ, ਇਹਦਾ ਕਾਰਨ ਕੀ? ਤੇ ਅੱਗੋਂ ਸਿਆਣੇ ਲੋਕ ਉੱਤਰ ਦਿੰਦੇ ਨੇ, ਅਸਲ ਵਿੱਚ ਇਸ ਰੋਸ਼ਨੀ ਦਾ ਸੋਮਾ, ਅੱਗ ਦਾ ਸੋਮਾ ਜਿਹੜਾ ਉਹ ਸੂਰਜ ਹੈ, ਤੇ ਸੂਰਜ ਅਸਮਾਨ ਵੀ ਚਮਕਦਾ ਪਿਆ, ਭਾਵੇਂ ਤੂੰ ਅੱਗ ਧਰਤੀ ਤੇ ਬਾਲਣਾ ਪਿਆ, ਧਰਤੀ ਤੇ ਬਲਣ ਵਾਲੀ ਅੱਗ ਦੀ ਲਾਟ ਵੀ ਆਪਣੇ ਕੇਂਦਰ ਨੂੰ ਮਿਲਣਾ ਲੋਚਦੀ ਪਈ, ਉਹ ਆਪਣੇ ਅਸਲੇ ਵੱਲ, ਆਪਣੇ ਮਰਕਜ਼ ਵੱਲ, ਆਪਣੇ ਸੈਂਟਰ ਵੱਲ ਜਾਂਦੀ ਪਈ ਏ। ਅੱਗ ਧਰਤੀ ਤੇ ਬਾਲੀਏ ਤੇ ਉਹ ਅਸਮਾਨ ਨੂੰ ਉੱਠਦੀ ਏ, ਤੇ ਬੱਦਲ ਅਸਮਾਨ ਤੇ ਵਰਦਾ ਹੋਵੇ ਤੇ ਉਹਦਾ ਪਾਣੀ ਜ਼ਮੀਨ ਨੂੰ ਥੱਲੇ ਜਾਂਦਾ ਪਿਆ, ਤੇ ਪਾਣੀ ਥੱਲੇ ਕਿਉਂ? ਤੇ ਉਹਦਾ ਉੱਤਰ ਮਿਲਦਾ, ਅੱਗ ਦਾ ਅਸਲਾ ਸੂਰਜ ਚਮਕਦਾ ਉੱਤੇ ਹੀ, ਤੇ ਪਾਣੀ ਦਾ ਭੰਡਾਰ ਇਸ ਧਰਤੀ ਦੇ ਥੱਲੇ ਹੀ ਤੇ ਉਹ ਪਾਣੀ ਭਾਵੇਂ ਜਿਤਨਾ ਮਰਜ਼ੀ ਬੱਦਲ ਰਾਹੀਂ ਉੱਪਰ ਉੱਠ ਗਿਆ ਜਦੋਂ ਵੀ ਹੋਵੇਗਾ ਧਰਤੀ ਤੇ ਵਰੇਗਾ ਤੇ ਵਰਨ ਤੋਂ ਬਾਅਦ ਆਪਣੇ ਅਸਲੇ ਵਿੱਚ ਮਿਲਣੀ ਉਤਾਵਲਾ ਹੋ ਜਾਂਦਾ ਕਿ ਆਪਣੇ ਅਸਲੇ ਨੂੰ ਜਾ ਕੇ ਮਿਲਾਂ। ਆਪਾਂ ਪਿੰਡਾਂ ਥਾਵਾਂ ਤੇ ਦੇਖਦੇ ਆਏ ਹਾਂ ਕਿ ਜਦੋਂ ਕਿਤੇ ਗੰਨੇ ਦਾ ਰਸ ਕੱਢਣਾ ਤੇ ਅਕਸਰ ਬਜ਼ੁਰਗ ਕੀ ਕਹਿੰਦੇ ਸਨ ਕਿ ਗੰਨੇ ਦਾ ਰਸ ਭਾਂਡੇ ਵਿੱਚ ਪਾ ਕੇ ਘਰ ਨੂੰ ਤੁਰ ਲੱਗਣਾ ਤੇ ਉਹਨਾਂ ਨੇ ਦੋ ਚਾਰ ਪੋਰੀਆਂ ਗੰਨੇ ਦੀਆਂ ਕੱਟ ਕੇ ਕਹਿਣੀਆਂ ਕਿ ਇਸ ਰਸ ਦੇ ਵਿੱਚ ਸੱਟ ਲਵੋ। ਦੇਖਦੇ ਰਹੇ ਹਾਂ ਕਿ ਉਹਨਾਂ ਨੇ ਗੰਨੇ ਦੀਆਂ ਪੋਰੀਆਂ ਕੱਟ ਕੇ ਰਸ ਵੀ ਸੱਟਣੀਆਂ ਤੇ ਜੇ ਪੁੱਛਣਾ ਜੀ ਕਿਉਂ ਤੇ ਕਹਿਣਾ ਇਹ ਗੰਨੇ ਦੇ ਰਸ ਵਿੱਚ ਇਹ ਪੋਰੀਆਂ ਕੱਟ ਕੇ ਗੰਨੇ ਦੀਆਂ ਪਾਈਏ ਟੁਕੜੇ ਪਾਈਏ ਤੇ ਇਹ ਚੰਗਾ ਹੁੰਦਾ। ਉਹਨਾਂ ਨੇ ਸ਼ਬਦ ਚੰਗਾ ਵਰਤਣਾ ਪਰ ਸਮਝ ਪਈ ਕਿ ਹਕੀਕਤ ਇਹ ਵੀ ਜਦੋਂ ਆਪਾਂ ਗੰਨੇ ਦਾ ਰਸ ਕੱਢ ਕੇ ਤੁਰਨੇ ਆ ਹੋ ਸਕਦਾ ਇਕੱਲਾ ਖਰਾਬ ਹੋ ਜਾਏ ਪਰ ਜਦੋਂ ਗੰਨੇ ਦੇ ਟੁਕੜੇ ਕਰਕੇ ਕੁਝ ਕੁ ਟੋਟੇ ਉਸ ਰਸ ਵਿੱਚ ਪਾਏ ਜਾਂਦੇ ਨੇ ਉਹ ਖਰਾਬ ਨਹੀਂ ਕਿਉਂਕਿ ਜਿਹਦੇ ਵਿੱਚੋਂ ਨਿਕਲ ਕੇ ਆਇਆ ਉਹ ਅਸਲਾ ਉਹਦੇ ਨਾਲ ਅਜੇ ਕਾਇਮ ਹੋਇਆ ਪਿਆ ਉਹਦੇ ਨਾਲ ਆਪਣੇ ਅਸਲੇ ਨਾਲ ਜੁੜਿਆ ਬੈਠਾ। ਆਮ ਤੌਰ ਤੇ ਚੌਥੀ ਇੱਕ ਉਦਾਹਰਨ ਦੇ ਕੇ ਸ਼ਬਦ ਵੱਲ ਨੂੰ ਆਉਣਾ। ਕਣਕ ਗਾਂਦੇ ਸਾਂ ਅੱਜ ਵੀ ਤੱਕਨੇ ਆ ਭਾਵਾਂ ਕਿ ਬੀਜ ਰੱਖਦੇ ਨੇ ਘਰ ਵੀ ਜ਼ਿਮੀਦਾਰ ਤੇ ਉਸ ਕਣਕ ਨੂੰ ਕਈ ਤਰ੍ਹਾਂ ਦੀ ਦਵਾਈ ਲਾ ਕੇ ਸਟੋਰ ਕਰ ਦਿੰਦੇ ਆ ਵੀ ਜਦੋਂ ਕਣਕ ਬੀਜਣੀ ਹੈ ਪਰਤ ਕੇ ਇਹ ਬੀਜ ਨੂੰ ਕੋਈ ਕੀੜਾ ਕੋਈ ਬਿਮਾਰੀ ਨਾ ਲੱਗੇ। ਤੇ ਪੁਰਾਣੇ ਸਮੇਂ ਕੀ ਕਰਨਾ ਕਣਕ ਉਹ ਵੀ ਬੀਜ ਲਈ ਰੱਖਦੇ ਸਨ ਜੇ ਤੂੜੀ ਦਾ ਕੁੱਪ ਢੇਰ ਲੱਗਾ ਤੇ ਉਸ ਤੂੜੀ ਦੇ ਵਿੱਚ ਕਣਕ ਰੱਖ ਦੇਣੀ ਤੇ ਪੁੱਛਣਾ ਵੀ ਕਿਉਂ ਤੇ ਉੱਤਰ ਮਿਲਣਾ ਇਹਦੇ ਵਿੱਚ ਰੱਖਿਆ ਇਹਨੂੰ ਛੇਤੀ ਬਿਮਾਰੀ ਤੇ ਕੀੜਾ ਨਹੀਂ ਲੱਗਦਾ। ਜੇ ਕਿਉਂ ਜੀ ਤੇ ਉੱਤਰ ਚੰਗਾ ਹੁੰਦਾ ਪਰ ਹਕੀਕਤ ਇਹ ਵੇ ਕਿ ਦਾਣੇ ਨੂੰ ਕੀੜਾ ਤੇ ਬਿਮਾਰੀ ਇਸ ਕਰਕੇ ਨਹੀਂ ਲੱਗਦੀ ਜਿਹਦੇ ਵਿੱਚੋਂ ਨਿਕਲ ਕੇ ਆਈਏ ਉਹੀ ਤੂੜੀ ਦੇ ਕੱਖ ਫਿਰ ਮਿਲ ਗਏ ਆਪਣੇ ਅਸਲੇ ਨਾਲ ਮਿਲਣ ਕਰਕੇ ਨਾ ਉਹਨੂੰ ਕੋਈ ਬਿਮਾਰੀ ਲੱਗੀ ਤੇ ਨਾ ਕੀੜਾ ਲੱਗਾ। ਮੇਰੇ ਸਤਿਗੁਰੂ ਕਹਿੰਦੇ ਨੇ ਕਦੀ ਇਸ ਆਪਣੇ ਅੰਤਰ ਆਤਮੇ ਨੂੰ ਪੁੱਛ ਤਾਂ ਸਹੀ ਮਣਾ ਦੇਖ ਇਹਦੀ ਉਡਾਰੀ ਅਰਸ਼ਾਂ ਤੇ ਹੀ ਜਾਣਾ ਤਾਂ ਇਹਨੇ ਸੂਰਜ ਦੀ ਰੋਸ਼ਨੀ ਵੱਲ ਉਹ ਜਿਹੜਾ ਨਮੋ ਸੂਰਜ ਸੂਰਜੇ ਵੇ ਦਿੱਤੀ ਰੱਬ ਨੇ ਤੈਨੂੰ ਅੰਦਰ ਆਪਣੀ ਜੋਤ ਏ ਤੇ ਤੇਰੀ ਜੋਤ ਇੱਧਰ ਉੱਧਰ ਖਿੰਡਣ ਦੀ ਬਜਾਏ ਇਹ ਸਿੱਧੀ ਆਪਣੇ ਮਰਕਜ਼ ਵਾਲੇ ਪਾਸੇ ਕਿਉਂ ਨਹੀਂ ਜਾਂਦੀ ਆਪਣੇ ਕੇਂਦਰ ਵੱਲ ਕਿਉਂ ਨਹੀਂ ਤੁਰਦੀ। ਤੇ ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਫਿਰ ਕੋਈ ਸਾਈਂ ਨੂੰ ਮਿਲਣ ਤੁਰਦਾ ਕਿਤੇ ਭਾਗਾਂ ਵਾਲੇ ਦੇ ਹਿਰਦੇ ਵਿੱਚ ਬਿਰਹਾ ਦੀ ਜਾਗ ਲੱਗ ਜਾਏ ਤੇ ਸਾਹਿਬ ਕਹਿੰਦੇ ਨੇ ਉਸ ਬਿਰਹਾ ਵਿੱਚ ਪਹੁੰਚੇ ਹੋਏ ਹਿਰਦੇ ਨੂੰ ਦੁਨੀਆਂ ਦੀ ਕੋਈ ਤਾਕਤ ਸਾਈਂ ਦੇ ਚਰਨਾਂ ਨਾਲੋਂ ਫਿਰ ਵਿਛੋੜ ਨਹੀਂ ਸਕਦੀ ਉਹਨੂੰ ਉਦਨ ਟਕਾ ਮਿਲਦਾ ਜਿੱਦਣ ਉਹ ਮੇਰੇ ਕਰਤੇ ਪੁਰਖ ਆਪਣੇ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪਰਮਾਨ ਨੇ ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ ਹਜ਼ੂਰ ਕਹਿੰਦੇ ਨੇ ਕਿ ਆਮ ਕੋਈ ਸੱਪ ਡੰਗ ਮਾਰ ਜਾਏ ਕਿਸੇ ਦੇ ਤਨ ਨੂੰ ਤੇ ਦਾਤਾ ਜੀ ਕਹਿੰਦੇ ਨੇ ਉਹ ਸੱਪ ਦਾ ਡੰਗਿਆ ਹੋਇਆ ਤਾਂ ਦਵਾਈ ਨਾਲ ਠੀਕ ਹੋ ਸਕਦਾ ਕੋਈ ਜੜੀ ਬੂਟੀ ਨਾਲ ਵੈਦ ਹਕੀਮ ਉਹਨੂੰ ਆਰੋਗ ਕਰ ਸਕਦਾ ਪਰ ਕਹਿੰਦੇ ਨੇ ਮੇਰੇ ਸਾਈਆਂ ਸੱਪ ਦੇ ਡੰਗੇ ਹੋਏ ਤਾਂ ਬਿਲਕੁਲ ਆਰੋਗ ਖੁੰਦੇ ਤੱਕੇ ਨੇ ਪਰ ਜਿਨ੍ਹਾਂ ਨੂੰ ਬਿਰਹਾ ਦਾ ਸੱਪ ਡੰਗ ਮਾਰ ਜਾਏ ਉਹ ਜਿਉਂਦਾ ਤੇ ਕੇਵਲ ਝੱਲਿਆਂ ਦੀ ਤਰ੍ਹਾਂ ਉਹਨੂੰ ਓਨੀ ਦੇਰ ਤੱਕ ਟਿਕਾ ਨਹੀਂ ਜਿੰਨੀ ਦੇਰ ਤੱਕ ਆਪਣੇ ਪਿਆਰੇ ਦੇ ਚਰਨਾਂ ਵਿੱਚ ਮਿਲ ਨਹੀਂ ਲੈਂਦਾ। ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਕਬੀਰ ਬਿਰਹੋ ਭੁਯੰਗਮ ਮਨ ਵਸੈ ਜਿਹਦੇ ਮਨ ਵਿੱਚ ਬਿਰਹਾ ਦਾ ਸੱਪ ਵਸ ਜਾਏ ਬਿਰਹਾ ਦੀ ਚਿਣਗ ਲੱਗ ਜਾਏ ਕਬੀਰ ਬਿਰਹੋ ਭੁਯੰਗਮ ਮਨ ਵਸੈ ਮੰਤ ਨਾ ਮਾਨੇ ਕੋਏ ਬਿਰਹਾ ਵਿੱਚ ਕੁੱਠਾ ਹੋਇਆ ਹਿਰਦਾ ਕੋਈ ਮੰਤਰ ਨਹੀਂ ਮੰਨਦਾ। ਹੁਣ ਇੱਥੇ ਆਪਾਂ ਕਹਾਂਗੇ ਵੀ ਮੰਤ ਨਾ ਮਾਨੇ ਕੋਏ ਦਾ ਅਰਥ ਕੀ ਹੋਇਆ ਕਿ ਜਿਵੇਂ ਗਰੜ ਮੰਤਰ ਆਮ ਤੌਰ ਤੇ ਪੜ੍ਹਦੇ ਨੇ ਤੇ ਸੱਪ ਦਾ ਜ਼ਹਿਰ ਉਤਰ ਜਾਂਦਾ ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਗਰੜ ਮੁੱਖ ਨੇ ਸਰਪ ਤਰਾਸ ਇਹਦਾ ਮਤਲਬ ਕਿ ਉਹ ਮੰਤਰ ਐਸਾ ਹੈ ਜਿਹੜਾ ਸੱਪ ਦੀ ਜ਼ਹਿਰ ਉਤਾਰਨ ਦੇ ਸਮਰੱਥ ਹੈ। ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ ਸੱਪ ਦੇ ਡੰਗੇ ਹੋਏ ਤਾਂ ਗਰੜ ਮੰਤਰ ਨਾਲ ਜ਼ਹਿਰ ਉਤਰਵਾ ਸਕਦੇ ਨੇ ਪਰ ਜਿਹਨੂੰ ਬਿਰਹਾ ਦੇ ਸੱਪ ਨੇ ਡੰਗ ਮਾਰ ਦਿੱਤਾ ਮੰਤ ਨਾ ਮਾਨੇ ਕੋਏ ਉਹਦੇ ਉੱਤੇ ਕੋਈ ਮੰਤਰ ਅਸਰ ਨਹੀਂ ਕਰਦਾ। ਤੇ ਦਾਤਾ ਜੀ ਦੀ ਬਾਣੀ ਵਿੱਚੋਂ ਪੁੱਛੀਏ ਮਹਾਰਾਜ ਕਿਹੜੇ ਮੰਤਰ ਕਹਿਣ ਲੱਗੇ ਜੇ ਬਿਰਹਾ ਵਾਲੇ ਹਿਰਦੇ ਨੂੰ ਕਹੀਏ ਕਿ ਤੂੰ ਸਾਈਂ ਦੀ ਖਾਤਰ ਇੰਨਾ ਸਮਾਂ ਵਿਲਕਣਾ ਛੱਡ ਪਰਾਂ ਕੀ ਲੈਣੀ ਰੱਬ ਦੇ ਘਰੋਂ, ਆ ਤੈਨੂੰ ਇੰਨੇ ਪਦਾਰਥ ਸੁੱਖ ਦੇਨੇ ਆ। ਤੇ ਮੇਰੇ ਗੁਰੂ ਅਰਜਨ ਦੇਵ ਕਹਿੰਦੇ ਨੇ, ਉਹ ਕਹਿੰਦਾ ਉਹ ਹਾਂ ਪ੍ਰੇਮ ਪਿਰੀ ਕਨਕ ਮਾਨਕ ਗਜ਼ਲ ਮੋਤੀਆਂ ਲਾਲਨ ਨਹਿ ਨਾ ਨਹੀਂ ਮੰਤ ਨਾ ਮਾਨੇ ਕੋਈ। ਜੇ ਉਹਦੇ ਸਾਹਮਣੇ ਸੋਨੇ ਦਾ ਢੇਰ ਲਾਇਆ ਬਿਰਹਾ ਦਾ ਕੁੱਠਾ ਕਹਿੰਦਾ ਇਹ ਵੀ ਨਹੀਂ, ਜੇ ਕੀਮਤੀ ਮੋਤੀ ਰੱਖ ਦਿੱਤੇ ਕਹਿੰਦਾ ਇਹ ਵੀ ਨਹੀਂ, ਕਿਉਂਕਿ ਬਿਰਹਾ ਵਾਲਾ ਖਿਰਦਾ ਕਿਸੇ ਮੰਤਰ ਨੂੰ ਕਬੂਲਦਾ ਨਹੀਂ। ਉਹ ਕਹਿੰਦਾ ਉਹ ਆ ਪ੍ਰੇਮ ਪਿਰੀ ਕਣਕ ਮਨ ਗਜ ਮੋਤੀਆਂ ਲਾਲ ਨੈ ਨਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ, ਕੁਝ ਨਹੀਂ ਚਾਹੀਦਾ, ਕਿਉਂਕਿ ਮੇਰੇ ਮਾਲਕਾ ਮੇਰੇ ਅੰਦਰ ਨੂੰ ਟਿਕਾ ਜੇ ਤੂੰ ਹਿਰਦੇ ਵਿੱਚ ਆ ਜਾ। ਸਾਹਿਬ ਕਹਿਣ ਲੱਗੇ ਕਬੀਰ ਬਿਰਹੋ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਏ ਜੀਏ ਤਾਂ ਬਹੁਰਾ ਹੋਏ। ਜੇ ਜਿਉਂਦਾ ਲੋਕ ਉਹਨੂੰ ਝੱਲਾ ਕਹਿੰਦੇ ਨੇ, ਲੋਕ ਉਹਨੂੰ ਕਮਲਾ ਤੇ ਪਾਗਲ ਕਹਿ ਦਿੰਦੇ ਨੇ। ਆ ਕਦੀ ਪੜੋ ਖਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ, ਜਿਨ੍ਹਾਂ ਦੇ ਹਿਰਦੇ ਵਿੱਚ ਬਿਰਹਾ ਦਾ ਛੇਕ ਲੱਗਾ ਉਹਨਾਂ ਦਾ ਇੱਕ ਇੱਕ ਬਚਨ ਕਦੀ ਬਿਰਹਾ ਵਾਲੇ ਹਿਰਦੇ ਨਾਲ ਪੜੀਏ, ਤੇ ਕਠੋਰ ਤੋਂ ਕਠੋਰ ਹਿਰਦਾ ਜਿਹੜਾ ਉਹਨਾਂ ਬਚਨਾਂ ਨੂੰ ਸੁਣ ਕੇ ਪਿਘਲ ਜਾਂਦਾ ਹੈ। ਕਦੀ ਬਾਬੇ ਫਰੀਦ ਦੇ ਬਿਰਹਾ ਦੇ ਬਚਨ ਪੜੋ, ਜਦੋਂ ਕਹਿੰਦੇ ਨੇ ਨਾ ਕਿ ਆਪਾਂ ਪੜ੍ਹਨੇ ਆ ਸਾਹਿਬ ਜੀ ਦਾ ਬਚਨ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਸ਼ਬਦ ਕੈਸੇ ਪਿਆਰੇ ਵਰਤੇ ਨੇ ਬਾਬਾ ਫਰੀਦ ਸਾਹਿਬ ਜੀ ਨੇ। ਕਹਿੰਦੇ ਨੇ ਖੇ ਕੋਇਲ ਤੇਰੇ ਆਵਾਜ਼ ਵਿੱਚ ਤੇਰੇ ਗੀਤ ਵਿੱਚ ਸੋਜ਼ ਹੈ ਗਮੀ ਹੈ, ਪਰ ਰੰਗ ਤੇਰਾ ਕਾਲਾ ਤੇ ਆਵਾਜ਼ ਤੇਰੀ ਇੰਨੀ ਅੰਦਰ ਨੂੰ ਧੂਹ ਪਾਉਂਦੀ ਏ, ਤੇ ਇਹਦਾ ਕਾਰਨ ਕੀ? ਤੇ ਬਾਬਾ ਜੀ ਸਿਰਫ ਇੱਕ ਪ੍ਰਤੀਕ ਵਜੋਂ ਕਹਿੰਦੇ ਨੇ, ਕੋਇਲ ਕਹਿੰਦੀ ਮੇਰੀ ਆਵਾਜ਼ ਵਿੱਚ ਦਰਦ ਤਾਂ ਏ ਕਿਉਂਕਿ ਆਪਣੇ ਪਿਆਰੇ ਤੋਂ ਵਿਛੜੀਆਂ, ਤੇ ਜਿਹੜੇ ਪਿਆਰੇ ਨਾਲ ਵਿਛੜ ਜਾਣ ਉਹਨਾਂ ਦੇ ਅੰਦਰ ਬਿਰਹਾ ਦੀ ਦਰਦ ਤੇ ਤਨ ਦਾ ਰੰਗ ਉਹਨਾਂ ਦਾ ਕਾਲਾ ਪੈ ਜਾਂਦਾ। ਸਾਹਿਬ ਕਹਿਣ ਲੱਗੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਸ਼ਬਦ ਉਹਨਾਂ ਵਰਤਿਆ, ਕਹਿਣ ਲੱਗੇ ਆਪਣੇ ਪ੍ਰੀਤਮ ਕਹਿ ਹਉ ਬਿਰਹ ਜਾਲੀ, ਉਹਦੇ ਬਿਰਹ ਨੇ ਸਾੜ ਦਿੱਤਾ। ਸਾਹਿਬ ਦੀ ਬਾਣੀ ਦੇ ਬਿਰਹ ਦੇ ਸ਼ਬਦ ਪੜੋ, ਕਹਿਣ ਲੱਗੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ, ਜਿਸ ਹਿਰਦੇ ਵਿੱਚ ਸਾਈ ਨੂੰ ਮਿਲਣੀ ਬਿਰਹਾ ਨਹੀਂ, ਅੰਜ ਸਮਝ ਜਿਵੇਂ ਉਹ ਸ਼ਮਸ਼ਾਨ ਘਾਟ ਹੋਵੇ। ਤੇ ਜਿੱਦਣ ਉਹ ਬਿਰਹਾ ਵਿੱਚ ਕੁੱਠੇ ਕਹਿੰਦੇ ਨੇ ਮੇਰੇ ਮਾਲਕਾ ਕਦੀ ਤੱਕ ਖਾਂ, ਰਾਤ ਪੈਂਦੀ ਏ ਤੇ ਲੋਕ ਘਰਾਂ ਵਿੱਚ ਚੈਨ ਨਾਲ ਬਿਸਤਰਿਆਂ ਤੇ ਆਰਾਮ ਕਰਦੇ ਨੇ। ਕਹਿੰਦੇ ਨੇ ਜਿਹੜੇ ਬਿਸਤਰੇ ਤੇ ਮੈਂ ਪਿਆ ਵਾਂ ਕਦੀ ਮੇਰੇ ਸਾਹਿਬ ਮੇਰੀ ਇਸ ਹਾਲਤ ਨੂੰ ਤੂੰ ਤੱਕਿਆ? ਕਹਿਣ ਲੱਗੇ ਤੇਰੇ ਵਿਛੋੜੇ ਦਾ ਦੁੱਖ ਜਿਹੜਾ ਉਹਦਾ ਮੈਂ ਮੰਜਾ ਬਣਾਈ ਬੈਠਾ ਵਾਂ, ਮੇਰੇ ਦਾਤਾ ਮੈਂ ਬਿਰਹਾ ਦੀਆਂ ਤਲਾਈਆਂ ਵਿਛਾਈਆਂ ਨੇ, ਤੇ ਤੇਰੇ ਵਿਛੋੜੇ ਦਾ ਦੁਖੀ ਵਾਣ ਬਣ ਕੇ ਮੈਂ ਵਿਛਾਇਆ। ਮੇਰੇ ਮਾਲਕ ਜੀ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਵਿਛਾਵਣ ਲੇਪ, ਚਿੰਤਾ ਦਾ ਖਟੋਲਾ ਦਰ ਤੇ ਮੰਜੀ ਚਿੰਤ ਖਟੋਲਾ, ਇੱਕ ਚਿੰਤਾ ਖਾ ਗਈ ਏ ਪ੍ਰੀਤ, ਇੰਨੀ ਉਮਰ ਨਿਕਲ ਗਈ ਸਾਈ ਨੂੰ ਮਿਲਿਆ ਨਹੀਂ, ਪਤਾ ਨਹੀਂ ਕੱਲ ਨੂੰ ਤੇਰਾ ਕੀ ਬਣੇਗਾ। ਚਿੰਤ ਖਟੋਲਾ ਵਾਣ ਦੁੱਖ ਤੇਰੇ ਵਿਛੋੜੇ ਦਾ ਦੁੱਖ ਵਾਣ ਬਣਾਇਆ, ਬਿਰਹਿ ਵਿਛਾਵਣ ਲੇਪ ਤੇ ਬਿਰਹਾ ਨੂੰ ਬੈਰਾਗ ਨੂੰ ਤੁਲਾਈ ਬਣਾਉਣਾ ਪਿਆ ਵਾ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਫਿਰ ਬਿਰਹਾ ਵਿੱਚ ਆਏ ਕਹਿਣ ਲੱਗੇ ਕਿ ਮੇਰੇ ਮਾਲਕ ਜੀ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੇ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਕਹਿਣ ਲੱਗੇ ਕਾਗਾ ਕਰਨ ਟੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਨਾ ਮਤ ਛੋ ਫਿਰ ਦੇਖਣ ਕੀ ਆਸ, ਮੈਨੂੰ ਸਾਈ ਨੂੰ ਵੇਖਣ ਦੀ ਇੱਕ ਆਸ। ਗੁਰਮੁਖੋ ਜਦੋਂ ਕੋਈ ਨਾਮ ਵਿੱਚ ਜੁੜ ਜਾਏ ਮੇਰੇ ਮਾਲਕ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ। ਤੇ ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਕਹੇ ਨੇ, ਕਹਿੰਦਾ ਜੇ ਤੂੰ ਓਪਰੀ ਨਿਗਾਹ ਨਾਲ ਤੱਕਣਾ ਹੋਵੇ ਨਾ, ਬਿਰਹਾ ਵਾਲੇ ਕਿਰਦੇ ਦੀਆਂ ਨੌ ਨਿਸ਼ਾਨੀਆਂ ਨੀ ਵੀ ਜਿਹਦੇ ਅੰਦਰ ਬਿਰਹਾ ਹੈ ਉਹਦੇ ਚਿਹਰੇ ਨੂੰ ਉਹਦੀ ਗੱਲਬਾਤ ਨੂੰ ਦੇਖ ਕੇ ਨੌ ਲੱਛਣ ਨੇ ਉਹਦੇ। ਪੁੱਛਿਆ ਕਾਹਦੇ? ਉਸ ਫਾਰਸੀ ਦੇ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ, ਕਹਿਣ ਲੱਗਾ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ। ਹਾਫਿਜ਼ ਕਹਿ ਰਿਹਾ ਕਿ ਮੇਰੇ ਪੁੱਤਰ ਵਾਹਿਗੁਰੂ ਨੂੰ ਇਸ਼ਕ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੀ, गुरु दे चरणा नू प्रीत करन वालियां दियां नौ निशानियां ने। पुछया महाराज केड़ियां, कहन लगे आशकारा नौ निशानी ऐ पिसर, आहे सरदो आहे दर ते श्वास, जदो किसे नू बिरहा दा सेक लगे ओ साह लैंदा ते ओदे खोके भी ठंडे हुंदे। आगे सरदो रंग जरदो, जरद दा अर्थ हुंदा पीला। मेरे मालक कई वरी विछोड़े विच एना कु अंदर नू धू पैंदी ए ओदे चेहरे दा रंग भी पीला हो जांदा है। आहे सरदो रंग जरदो, दूसरा ओदा रंग पीला। तीजा लक्षण कहन लगे चश्म तार, ओदियां अखां नू जदों भी आपां तकीए ते प्यारे दी गल चले फुट फुट के नीर ओदियां अखां तो बाहर प्या निकलदा। तीसरा लक्षण ओदियां अखां विचों कदी पानी नहीं सुकदा। आ बड़े प्यारे बचन सांभे ने सिख इतिहास ने, कहिंदे ने धन गुरु रामदास सचे पातशाह, उन्हां दे पवित्र नेत्रां विचों कदी नीर नहीं सी सुकिया। सतगुरु दे नेत्र नीर नाल सेजल रहिंदे सन, ते ओ नीर आम नहीं, जिवें कोई रो के दुख दा नीर बाहर कढ़दा। जे गुरु रामदास जी नूं पुछदे सां दाता आप जी दे नेत्रां विच नीर क्यों, ते अगो उत्तर मिलदा सी हर अमृत भिन्ने लोयना मन प्रेम रतन्ना राम राजे। नेत्रां विच ओ अमृत जल सी। मैं अर्ज कर रहा उस विद्वान ने कह कहन लगा आगे सरदो रंग जरदो चश्म तर, तीजा लक्षण ओदियां अखां विच पानी, फिर अगला कम गुप्त नूं कम खुरद नूं ख्वाबे हराम। कहन लगे ओ बोलदा भी काटी, ए ओदा चौथा लक्षण ही बिरहा दा। कहन लगे कम खुरद नूं ओ खांदा भी बड़ा थोड़ा ही, ख्वाबे हराम साईं दे चरणा विच बिरहा दे भिजे दी रातां पर लंघ जांदियां ने, ओनूं नींद भी बड़ी घट पैंदी आ। ਇਹ ਛੇਵਾਂ ਲੱਛਣ ਹੈ ਉਹਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਫਿਰ ਅਰਜ਼ ਕਰਨਾ, ਕਹਿਣ ਲੱਗੇ ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖਵਾਬੇ ਹਰਾਮ ਇੰਤਜ਼ਾਰੀ। ਜਿਵੇਂ ਕਿਸੇ ਨੇ ਆਉਣਾ ਹੋਵੇ ਤੇ ਦਰਵਾਜ਼ੇ ਤੇ ਥੋੜੀ ਜਿਹੀ ਕੋਈ ਖੜਾਕ ਸੁਣਾਈ ਦੇ ਤੇ ਕੰਨ ਉਸ ਆਵਾਜ਼ ਵੱਲ ਜਾਂਦੇ ਨੇ, ਤੇ ਦੌੜ ਕੇ ਬੰਦਾ ਜਾਂਦਾ ਕਿ ਪਤਾ ਨੀ ਮੇਰੇ ਪਿਆਰੇ ਨੇ ਦਰਵਾਜ਼ਾ ਨਾ ਖੜਕਾਇਆ ਹੋਵੇ। ਕਹਿਣ ਲੱਗੇ ਉਹ ਇਸ ਤਰ੍ਹਾਂ ਟਾਂਗ ਵਿੱਚ ਬੈਠਾ ਰਹਿੰਦਾ ਹੈ, ਹੁਣੇ ਵੀ ਮੇਰਾ ਪਿਆਰਾ ਮਾਲਕ ਆਇਆ, ਹੁਣੇ ਵੀ ਆਇਆ। ਇੰਤਜ਼ਾਰੀ ਬੇਕਰਾਰੀ, ਬੇਕਰਾਰੀ ਦਾ ਅਰਥ ਉਹਨੂੰ ਚੈਨ ਨਹੀਂ, ਕਦੀ ਘਰ ਕਦੀ ਕਈ ਘਰੋਂ ਬਾਹਰ, ਇਹ ਉਹਦਾ ਅੱਠਵਾਂ ਲੱਛਣ ਹੀ। ਦਸਤੇ ਸਰ ਤੇ ਕਈ ਵਾਰੀ ਆਪਣੇ ਦੋਨੋਂ ਹੱਥ ਕੁੱਟ ਕੇ ਮੱਥੇ ਤੇ ਪਾ ਲੈਂਦਾ ਤੇ ਕਿੰਨਾ ਕਿੰਨਾ ਸਮਾਂ ਸਿਰ ਤੇ ਹੱਥ ਰੱਖ ਕੇ ਬੈਠਾ ਰਹਿੰਦਾ। ਕਹਿਣ ਲੱਗੇ ਇਹ ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਲੱਛਣ ਨੇ, ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਆਏ ਸਰਦੋ ਉਹਦੇ ਵੀ ਠੰਡੇ ਹੋ ਕੇ ਨੇ। ਸਾਹਿਬ ਕਹਿਣ ਲੱਗੇ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੇ ਉਸਾਸਾ, ਉਰ ਨਾ ਭਿੱਜੈ ਪੱਗ ਨਾ ਕਿਸੈ, ਹਰ ਦਰਸ਼ਨ ਕੀ ਆਸਾਂ। ਉਹ ਕਹਿੰਦੀ ਹੈ ਉਡੋ ਨਾ ਕਾਗਾ ਕਿਆਰੇ, ਹੇ ਕਾਲੇ ਕਾਂ ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਆਪਣੇ ਸਾਈਂ ਨੂੰ ਕਿਉਂ ਨਾ ਮਿਲਾਂ, ਬਿਰਹਾ ਦਾ ਕੁੱਠੇ ਹਿਰਦਾ ਕਹਿੰਦਾ ਹੈ ਹੇ ਮੇਰੇ ਮਾਲਕ ਜੀ, ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਮਿਣਤ ਤੇ ਸਾਹਿਬਾ ਜੇ ਬਿੰਦ ਬੁਲਾਈਆ, ਮੇਰਾ ਮਨ ਤੜਫਦਾ ਤੇਰੇ ਦਰਸ਼ਨਾਂ ਲਈ, ਤੂੰ ਇੱਕ ਵਾਰੀ ਬੋਲ ਤਾਂ ਸਹੀ, ਤੇਰੇ ਇੱਕ ਬੋਲ ਦੇ ਬਦਲੇ ਇੰਜ ਲੱਗਦਾ ਮੈਂ ਲੱਖਾਂ ਦਾ ਸੌਦਾ ਨਫਾ ਲੈ ਕੇ ਘਰ ਆ ਗਿਆ। ਮੈਂ ਲੱਖ ਮਿਣਤ ਤੇ ਸਾਹਿਬਾ, ਇੱਕ ਖਿੰਨ ਵਿੱਚੋਂ ਅਰਜ਼ ਕਰਾਂ, ਮਾਰੂ ਡੱਖਣੇ ਦੀ ਬਵਾਰ ਕਦੀ ਪੜਿਓ। ਪਹਿਲਾ ਸ਼ਲੋਕ ਮੇਰੇ ਦਾਤੇ ਨੇ ਜਿਹੜਾ ਦਰਜ ਕੀਤਾ ਹੈ ਨਾ, ਕਹਿਣ ਲੱਗੇ ਤੂੰ ਚੌ ਸੱਜਣ ਮੈਂਡਿਆ, ਚੌ ਦਾ ਅੱਖਰੀ ਅਰਥ ਹੁੰਦਾ ਬੋਲਣਾ, ਸ਼ਬਦ ਚੌ ਨਹੀਂ ਚੌ। ਹੇ ਮੇਰੇ ਸੱਜਣ ਤੂੰ ਇੱਕ ਵਾਰੀ ਮੇਰੇ ਵੱਲ ਮੂੰਹ ਕਰਕੇ ਬੋਲ ਤਾਂ ਸਹੀ, ਤੂੰ ਚੌ ਸੱਜਣ ਮੈਂਡਿਆ, ਤੇ ਪੁੱਛਿਆ ਜੇ ਬੋਲ ਪਿਆ ਤੇ ਦਏਗਾ ਕੀ। ਕਹਿਣ ਲੱਗੇ ਡੇਈ ਸਿਸ ਉਤਾਰ, ਸਿਰ ਉਤਾਰ ਕੇ ਭੇਟਾ ਕਰਦਿਆਂ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਡੱਖਣੇ ਕੀ ਵਾਰ ਪੜ੍ਹਨੇ ਹਨ। ਸਾਹਿਬ ਕਹਿਣ ਲੱਗੇ ਦੇਖਣ ਕੋ ਮੁਸ਼ਤਾਕ, ਮੁੱਖ ਕਜੇਹਾ ਤੋ ਧਨੀ, ਮੇਰੇ ਮਾਲਕ ਮੈਂ ਉਤਾਵਲਾ ਵਾਂ ਤੇਰੇ ਦਰਸ਼ਨ ਕਰ ਲਈ, ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਤਰਾਪਿਆ। ਸਾਹਿਬ ਦੇ ਬਚਨ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮਨ ਲੋਚੈ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਵਿੜਤ ਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾ ਭਾਲੀਆਂ ਤੁਧ ਜੇਵਡ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਹੇ ਰੱਬ ਦੇ ਪਿਆਰੇ ਸੰਤ ਜਨੋ, ਮੈਨੂੰ ਮਾਰਗ ਦੱਸੋ ਖਾਂ, ਮੈਂ ਆਪਣੇ ਸਾਈ ਨੂੰ ਮਿਲ ਕਿਵੇਂ ਸਕਣਾ ਵਾਂ। ਕਦੀ ਬਿਰਹਾ ਦੇ ਬਚਨ ਪੜ੍ਹੀਏ ਸਾਹਿਬ ਗੁਰੂ ਰਾਮਦਾਸ ਜੀ ਦੇ, ਆ ਸਦਾਤਾ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਤੇ ਪੁੱਛਿਆ ਦਰਸ਼ਨਾਂ ਵਾਲਾ ਸੌਦਾ ਬੜਾ ਮਹਿੰਗਈ, ਸੱਚ ਜਾਣੀ ਹੋ ਸਕਦਾ ਅੱਜ ਤੇਰੇ ਕੋਲ ਸੋਖੇ ਤੇ ਕੱਲ ਤੱਕ ਤੇਰੇ ਪੱਲੇ ਦੁੱਖ ਪੈ ਜਾਵੇ, ਅੱਜ ਤੂੰ ਰੱਜ ਕੇ ਖਾਨਾ ਪਏ, ਕੱਲ ਨੂੰ ਹੋ ਸਕਦਾ ਤੇਰੇ ਹੱਥ ਦੀ ਰੋਟੀ ਵੀ ਕੋਈ ਖੋ ਲੈ, ਅੱਜ ਤੇਰੇ ਕੋਲ ਆਪਣੇ ਘਰ ਨੌਕਰ ਨੇ ਤੇ ਕੱਲ ਨੂੰ ਕਿਸੇ ਤੈਨੂੰ ਕਿਸੇ ਦੇ ਦਰ ਦਾ ਨੌਕਰ ਰਹਿਣਾ ਪੈ ਜਾਏ, ਤੂੰ ਕਹਿੰਦਾ ਕਿਸੇ ਤਰੀਕੇ ਨਾਲ ਵੀ ਮਿਲ ਜਾਏ। ਤੇ ਧੰਨ ਗੁਰੂ ਰਾਮਦਾਸ ਨੇ ਬਚਨ ਕਹੇ, ਕਹਿਣ ਲੱਗੇ ਮਾਲਕਾ ਜੇ ਸੁਖ ਦੇਹੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ। ਇਹ ਅੰਦਰ ਦੇ ਬਿਰਹਾ ਦੀ ਤਾਂਘ ਹੈ, ਜੇ ਸੁਖ ਦੇਹੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਪਰ ਇੱਕ ਕਿਰਪਾ ਕਰੀ ਸਭ ਕੁਝ ਮੈਂ ਸਹਿ ਲਾਂਗਾ, ਨਾਨਕ ਗਰੀਬ ਢਹਿ ਪਿਆ ਦੁਆਰੇ ਹਰ ਮੇਲ ਲਿਵੋ ਵਡਿਆਈ। ਮੈਨੂੰ ਗਰੀਬ ਨੂੰ ਆਪਣਾ ਬਣਾ ਲਈ। ਫਿਰ ਅਗਲੇ ਬਚਨ ਕਦੀ ਪੜ੍ਹੋ, ਕਹਿਣ ਲੱਗੇ ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਮਾਲਕ ਮੈਂ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਕੱਢ ਕੇ ਤੇਰੇ ਚਰਨਾਂ ਵਿੱਚ ਰੱਖ ਦਿਆਂ, ਪਰ ਜੇ ਕਿਤੇ ਤੂੰ ਚਰਨ ਰੱਖਣੇ ਚਾਹੇ ਮਿੱਟੀ ਦੀ ਥਾਂ ਤੇਰੀਆਂ ਅੱਖਾਂ ਦੀ, ਆਪਣੀਆਂ ਅੱਖਾਂ ਦੀ ਪੁਤਲੀ ਵਿੱਚ ਤੇਰੇ ਚਰਨ ਟਿਕਾਵਾਂ। ਅੱਖੀ ਕਾੜ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੈ ਤਾਂ ਤੁਝੈ ਅਰਾਧੀ, ਜੇ ਮਾਰ ਕੱਢੈ ਪੀ ਧਿਆਈ। ਮੇਰੇ ਮਾਲਕਾ ਜੇ ਲੋਕ ਸਲਾਹ ਹੈ ਤਾਂ ਤੇਰੀ ਉਪਮਾ, ਜੇ ਨਿੰਦਾ ਹੈ ਤਾਂ ਛੋੜ ਨਾ ਜਾਈ। ਮਾਲਕ ਜੇ ਸਿਫਤ ਕਰਨ ਤਾਂ ਵੀ ਤੇਰੀ ਉਪਮਾ ਹੈ, ਤੇ ਜੇ ਕੋਈ ਨਿੰਦਿਆ ਕਰੇ ਮੈਂ ਤੇਰੇ ਦਰ ਨੂੰ ਛੱਡਣਾ ਨਹੀਂ। ਗੁਰਮੁਖ ਥੋੜੀ ਜਿੱਤ ਵਜੋਂ ਦਿਆ ਜੇ, ਜਿਹੜੇ ਹਿਰਦੇ ਵਿੱਚ ਇਹ ਤਾਂਗ ਪੈਦਾ ਹੋ ਜਾਏ ਉਹ ਸਮਝੇ ਉਹਦੇ ਭਾਗ ਬੜੇ ਚੰਗੇ ਨੇ। ਮੇਰੇ ਸਤਿਗੁਰੂ ਨੇ ਨਾ ਜਦੋਂ ਸੁਖਮਨੀ ਸਾਹਿਬ ਦੇ ਬਚਨ ਆਪਾਂ ਪੜ੍ਹਨੇ ਆ ਕਿ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰੈ। ਉਹਦੇ ਅਖੀਰ ਵਿੱਚ ਮੇਰੇ ਦਾਤੇ ਨੇ ਇੱਕ ਬਚਨ ਕਿਹਾ, ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੇ, ਕਹਿ ਕੇ ਵੀ ਜੇ ਤੂੰ ਚਾਹੁੰਦਾ ਚਾਰ ਪਦਾਰਥ ਮੰਗਣੇ ਤੇ ਸੰਗਤ ਦੀ ਸੇਵਾ ਕਰੀ, ਜੇ ਤੂੰ ਚਾਹੁੰਦਾ ਕਿ ਜਨਮ ਮਰਨ ਕੱਟਿਆ ਜਾਏ ਤੇ ਗੁਰਮੁਖਾਂ ਦੇ ਸੰਗਤ ਦੀ ਸ਼ਰਨ ਵਿੱਚ ਆਈ, ਜੇ ਤੂੰ ਚਾਹੁੰਦਾ ਮੇਰੇ ਦੁੱਖ ਕੱਟੇ ਜਾਣ ਤੇ ਸਾਧ ਸੰਗਤ ਵਿੱਚ ਹਰੀ ਹਰੀ ਗਾਈ। ਪਰ ਚੇਤੇ ਰੱਖੋ ਇਹ ਕੇਵਲ ਦੁਨੀਆਂ ਦੇ ਪਦਾਰਥਾਂ ਦੀ ਮੰਗ ਸੀ, ਚਾਰ ਪਦਾਰਥ ਮਿਲ ਜਾਣ, ਦੁਨੀਆਂ ਦਾ ਸੁੱਖ ਮਿਲ ਜਾਏ, ਦੁੱਖ ਕੱਟੇ ਜਾਣ। ਤੇ ਜੇ ਕੋਈ ਜਾ ਕੇ ਕਹਿ ਦਾਤਾ ਮੈਨੂੰ ਕੁਛ ਨਹੀਂ ਕੇਵਲ ਸਾਈਂ ਦੇ ਦਰਸ਼ਨ ਚਾਹੀਦੇ ਨੇ, ਮੇਰੇ ਸਾਹਿਬ ਕਹਿੰਦੇ ਨੇ ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਮੈਂ ਤੇਰੇ ਤੋਂ ਕੁਰਬਾਨ ਜਾਣਾ। ਜੇ ਤੇਰੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਤੇ ਜਦੋਂ ਕੋਈ ਇਸ ਤਾਂਗ ਨੂੰ ਲੈ ਕੇ ਤੁਰਦਾ, ਇਹੋ ਜਿਹੇ ਸਿੱਖੀ ਦੇ ਮੰਡਲ ਵਿੱਚ ਚਮਕਦੇ ਸਿਤਾਰੇ ਨੇ ਕਿ ਜਿਹੜੇ ਇੱਕ ਇੱਕ ਦੇ ਜੀਵਨ ਨੂੰ ਪੜ੍ਹਨੇ ਆ ਤੇ ਲੱਗਦਾ ਕਿਹੋ ਜਿਹੇ ਭਾਗਾਂ ਵਾਲੇ ਸਨ ਕਿ ਜਿਨ੍ਹਾਂ ਨੇ ਸਾਈਂ ਦੇ ਦਰਸ਼ਨਾਂ ਨਾਲ ਆਪਣੇ ਅੰਦਰ ਦੇ ਝੋਲੇ ਨੂੰ ਅੰਦਰ ਦੇ ਭਾਂਡੇ ਨੂੰ ਭਰ ਲਿਆ। ਪਟਨਾ ਸਾਹਿਬ ਦੀ ਧਰਤੀ ਤੇ ਕਿਤੇ ਆਪਣੀ ਸੁਰਤ ਲਿਜਾਓ ਜਿੱਥੇ ਮੇਰਾ ਬਾਲਾ ਪ੍ਰੀਤਮ ਆਪਣੇ ਜੀਵਨ ਦੇ ਆਗਮਨ ਵੀ ਸਾਹਿਬ ਦਾ ਉੱਥੇ ਹੋਇਆ ਤੇ ਹਜ਼ੂਰ ਨੇ 6 ਕੁ ਸਾਲ ਦੇ ਕਰੀਬ ਉਸ ਪਟਨਾ ਸਾਹਿਬ ਦੀ ਧਰਤੀ ਤੇ ਬੈਠ ਅਨੇਕਾਂ ਤਰ੍ਹਾਂ ਦੇ ਕੌਤਕ ਕੀਤੇ ਨੇ। ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਲਈ ਉਦੋਂ ਨਾਮ ਲਈ ਸ਼ਬਦ ਵਰਤਿਆ ਜਾਂਦਾ ਸੀ ਗੁਰੂ ਗੋਬਿੰਦ ਰਾਏ ਜੀ, ਉਹੀ ਪਟਨੇ ਦੀ ਧਰਤੀ ਸੀ। ਕਿਤੇ ਛੋਟੇ ਛੋਟੇ ਬੱਚਿਆਂ ਦੀ ਅਗਵਾਈ ਕਰਨੀ ਜਰਨੈਲ ਬਣ ਕੇ, ਕਿਤੇ ਪ੍ਰੇਮ ਵਿੱਚ ਭਿੱਜੀ ਕੋਈ ਰਾਣੀ ਦੀ ਗੋਦ ਵਿੱਚ ਜਾ ਕੇ ਉਹਨੂੰ ਮਾਂ ਕਹਿ ਕੇ ਬੁਲਾ ਲੈਣਾ, ਕਿਤੇ ਰਹੀਮ ਬਖਸ਼ ਤੇ ਕਰੀਮ ਬਖਸ਼ ਵਰਗੇ ਨਵਾਬਾਂ ਨੇ ਆ ਕੇ ਝੋਕੇ ਨਮਸਕਾਰਾ ਕਰਨੀਆਂ, ਕਦੀ ਕਿਸੇ ਮਲਾਹ ਨੇ ਬੇੜੀ ਬਣਾਣੀ ਤੇ ਕਹਿਣਾ ਮਾਤ ਗੁਜਰੀ ਨੂੰ, ਮਾਂ ਜੇ ਤੇਰੇ ਪੁੱਤਰ ਦੇ ਚਰਨ ਪਹਿਲਾਂ ਪੈ ਜਾਣ ਤੇ ਮੇਰੀ ਜ਼ਿੰਦਗੀ ਦੀ ਬੇੜੀ ਵੀ ਪਾਰ ਹੋ ਸਕਦੀ। ਉਸ ਦਾਤੇ ਨੇ ਉੱਥੇ ਕੁਝ ਕੌਤਕ ਵਰਤਾਏ, ਜਿਹੜੀ ਅਰਜ਼ ਮੈਂ ਖਾਸ ਕਰਕੇ ਕਰਨੀ ਚਾਹਨਾ ਕਿ ਮਨਾ ਤੂੰ ਜੁੜ ਤਾਂ ਸਹੀ, ਤੂੰ ਸਾਈਂ ਦੇ ਚਰਨਾਂ ਵਿੱਚ ਕਿਤੇ ਅਰਦਾਸ ਤਾਂ ਕਰ। ਅੱਜ ਉਸੇ ਤਖ਼ਤ ਤੇ ਜਾਂਦੇ ਹਨ ਤੇ ਉਹ ਤਖ਼ਤ ਜਿਹੜਾ ਜਿਹਨੂੰ ਆਪਾਂ ਦਰਬਾਰ ਸਾਹਿਬ ਪਟਨਾ ਸਾਹਿਬ ਕਹਿੰਦੇ ਹਾਂ, ਅਸਲ ਵਿੱਚ ਉਹ ਘਰ ਸਾਲਸ ਰਹੇ ਜੋਹਰੀ ਦਾ ਜਿੱਥੇ ਕਦੀ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਨ, ਉਸੇ ਘਰ ਵਿੱਚ ਗੁਰੂ ਦੇਵ ਟਿਕੇ ਸਨ ਤੇ ਸਾਲਸ ਰਹੇ ਜੋਹਰੇ ਜੋਹਰੀ ਨੇ ਪਹਿਲੇ ਜਾਮੇ ਵਿੱਚ ਕਿਹਾ ਸੀ ਗੁਰੂ ਨਾਨਕ ਸਾਹਿਬ ਆਪ ਕੁਝ ਸਮਾਂ ਟਿਕੋ, ਤੇ ਹਜ਼ੂਰ ਨੇ ਹੱਸ ਕੇ ਕਿਹਾ ਸੀ ਕਿ ਅੱਜ ਤਾਂ ਕੁਝ ਦਿਨ ਨੇ, ਕਦੀ ਸਮਾਂ ਆਵੇਗਾ ਕਈ ਸਾਲ ਤੇਰੇ ਘਰ ਟੇਕ ਕੇ ਜਾਵਾਂਗੇ। ਉਹੀ ਘਰ ਉਹੀ ਅਸਥਾਨ ਜਿਹੜਾ ਅੱਜ ਸਾਡਾ ਤਖ਼ਤ ਹੈ ਸਾਹਿਬ ਧੰਨ ਗੁਰੂ ਗੋਬਿੰਦ ਰਾਏ। ਜਦੋਂ ਬਾਲਾ ਪ੍ਰੀਤਮ ਇਹੋ ਜਿਹੀ ਖੇਡ ਵਰਤਾਉਂਦੇ ਨੇ ਤੇ ਨਾਲ ਹੀ ਉੱਥੇ ਜਦੋਂ ਜਾਂਦੇ ਹਾਂ ਗੰਗਾ ਬਿਲਕੁਲ ਨੇੜੇ ਵਗਦੀ ਹੈ, ਅੱਜ ਉਹ ਵੀ ਅਸਥਾਨ ਹੈ ਜਿੱਥੇ ਛੇ ਸ਼ਾਸਤਰਾਂ ਦਾ ਗਿਆਤਾ, ਵੇਦਾਂ ਨੂੰ ਸਮਝਣ ਵਾਲਾ, ਪੁਰਾਣਾਂ ਦਾ ਗਿਆਨ ਰੱਖਣ ਵਾਲਾ, ਹਿੰਦੂ ਧਰਮ ਦੇ ਇੱਕ ਇੱਕ ਕਰਮ ਕਾਂਡ ਦੀ ਜਾਣਕਾਰੀ ਰੱਖਣ ਵਾਲਾ ਮਹਾਨ ਵਿਦਵਾਨ, ਪੜ੍ਹਦਾ ਸਭ ਕੁਝ ਏ, ਸੁਣਾਉਂਦਾ ਸਭ ਕੁਝ ਏ, ਲੋਕਾਂ ਦੇ ਕਾਜ ਵੀ ਕਰਦਾ ਪਿਆ, ਪਰ ਅੰਦਰ ਨੂੰ ਉਹ ਸ਼ਾਂਤੀ ਨਹੀਂ, ਅੰਦਰ ਕਿਸੇ ਤੜਪ ਵਿੱਚ, ਅੰਦਰ ਕਿਸੇ ਭਟਕਣਾ ਵਿੱਚ ਪਿਆ। ਤੇ ਅੱਜ ਜਦੋਂ ਕਿਤੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਦਾ ਤੇ ਮਨ ਨੂੰ ਥੋੜਾ ਜਿਹਾ ਟਿਕਾ ਆ ਜਾਂਦਾ। ਰੋਜ਼ਾਨਾ ਦਰਸ਼ਨ ਕਰ ਲੱਗਾ ਤੇ ਇੱਕ ਦਿਨ ਅੰਦਰੋਂ ਆਵਾਜ਼ ਆਈ, ਖੈ ਤਾਂ ਤੁਸੀਂ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ, ਗੁਰੂ ਤੇਗ ਬਹਾਦਰ ਦੇ ਸਪੁੱਤਰ, ਪਰ ਇੱਕ ਕਿਰਪਾ ਕਰਦੇ ਮੇਰੇ ਦਾਤਾ, ਐਸ ਬ੍ਰਾਹਮਣ ਦੇ ਅੰਦਰ ਨੂੰ ਤ੍ਰਿਪਤ ਕਰਦੇ। ਮੈਂ ਚਾਹੁੰਦਾ ਵਾਂ ਜਦੋਂ ਤੈਨੂੰ ਤੱਕਣਾ ਤੇ ਅੰਦਰ ਨੂੰ ਕੁਝ ਸਕੂਨ ਮਿਲਦਾ ਹੈ, ਤੇ ਅੱਜ ਇੰਨੀ ਕੁ ਕਿਰਪਾ ਕਰ, ਜਿਸ ਰੂਪ ਵਿੱਚ ਮੈਂ ਤੇਰੇ ਦਰਸ਼ਨ ਕਰਨਾ ਚਾਹਨਾ ਤੂੰ ਉਸੇ ਵਾਰੀ ਇੱਕ ਵਾਰੀ ਚਲਕਾਰਾ ਮਾਰ ਦੇ, ਮੇਰੇ ਅੰਦਰ ਦੇ ਸ਼ੰਕੇ ਮਿਟ ਜਾਣ, ਪਰਤ ਕੇ ਮੈਂ ਸਾਰੀ ਜ਼ਿੰਦਗੀ ਕੇਵਲ ਤੇਰੇ ਚਰਨਾਂ ਦਾ ਬਣ ਜਾਵਾਂ। ਅੱਜ ਉਹ ਪੰਡਿਤ ਸ਼ਿਵ ਦੱਤ ਜਦੋਂ ਇਕਾਂਤ ਵਿੱਚ ਬੈਠਾ, ਗੰਗਾ ਦੀਆਂ ਲਹਿਰਾਂ ਦੇ ਕਿਨਾਰੇ ਟਿਕਿਆ, ਤੇ ਕਿਸੇ ਨੇ ਇੱਕੋ ਦਮ ਪਿੱਛੋਂ ਆ ਕੇ ਅੱਖਾਂ ਬੰਦ ਕਰ ਲਈਆਂ ਨੇ, ਜਿਵੇਂ ਬਜ਼ੁਰਗ ਬੈਠੇ ਹੋਣ ਤੇ ਬੱਚੇ ਕੀ ਕਰਦੇ ਨੇ ਪਿੱਛੋਂ ਜ਼ਫਾ ਮਾਰ ਕੇ ਅੱਖਾਂ ਦੋਨੋਂ ਹੱਥ ਨਾਲ ਬੰਦ ਕਰ ਲੈਣੀਆਂ। ਕਿਸੇ ਨੇ ਦੋਨੋਂ ਹੱਥ ਨਾਲ ਦੋਨੋਂ ਅੱਖਾਂ ਬੰਦ ਕਰ ਲਈਆਂ ਤੇ ਕੰਨ ਵਿੱਚ ਇੱਕੋ ਆਵਾਜ਼ ਕਹੀ, ਪੰਡਿਤ ਜੀ ਝਾਤ। ਸ਼ਬਦ ਕੀ ਵਰਤੇ, ਪੰਡਿਤ ਜੀ ਬਾਬਾ ਜੀ ਝਾਤ। ਤੇ ਪੰਡਿਤ ਸ਼ਿਵ ਦੱਤ ਸੋਚਦਾ ਕੌਣ ਹੋਵੇਗਾ, ਇੱਕੋ ਦਮ ਜਦੋਂ ਹੱਥ ਹਟਾਏ ਤੇ ਮੇਰਾ ਕਲਗੀ ਵਾਲਾ ਪ੍ਰੀਤਮ ਸਾਹਮਣੇ ਬਾਲਾ ਪ੍ਰੀਤਮ ਖਲੋਤੇ, ਤੇ ਪੰਡਿਤ ਸ਼ਿਵ ਦੱਤ ਦਾ ਅੰਦਰ ਵਹਿ ਤੁਰਿਆ, ਜੋ ਕੁਝ ਤੱਕਣਾ ਚਾਹੁੰਦਾ ਸੀ ਉਹ ਬਾਲਾ ਪ੍ਰੀਤਮ ਦੇ ਚਰਨਾਂ ਵਿੱਚੋਂ ਤੱਕ ਲਿਆ, ਤੇ ਦੌੜ ਕੇ ਚਰਨਾਂ ਵਿੱਚ ਦੇਖ ਕੇ ਕਹਿੰਦਾ ਕਿ ਦਾਤਾ ਹੁਣ ਇਹ ਰਹਿਮਤ ਕਰੀ ਰੱਖੀ। ਤੇ ਬਾਲਾ ਪ੍ਰੀਤਮ ਨੇ ਇੱਕੋ ਬਚਨ ਕਿਹਾ, ਕਹਿਣ ਲੱਗੇ ਪੰਡਿਤ ਜੀ ਬਸ ਅੰਦਰ ਨੂੰ ਟਿਕਾ ਕੇ ਹੁਣ ਧਿਆਨ ਨੂੰ ਪਰਪੱਕ ਕਰ ਲਵੋ, ਅੱਜ ਤੋਂ ਬਾਅਦ ਜਦੋਂ ਤੁਸੀਂ ਬੈਠੋ ਕਰੋਗੇ ਨਾ ਮੈਂ ਤੁਹਾਡੇ ਕੋਲ ਰੋਜ਼ ਆਪ ਚੱਲ ਕੇ ਆਇਆ ਕਰਾਂਗਾ। ਮੇਰੇ ਕਲਗੀ ਵਾਲੇ ਪ੍ਰੀਤਮ ਬਾਲਾ ਪ੍ਰੀਤਮ ਉੱਥੇ ਜਾਂਦੇ ਰਹੇ। ਜਿਹੜੀ ਅਰਜ਼ ਕਰ ਰਿਹਾ ਕਿ ਬਿਰਗੀ ਕਿਰਦਾ ਪਿਆਰੇ ਨੂੰ ਮਿਲਣੀ ਉਹਨੂੰ ਕੁਝ ਨਹੀਂ ਪਾਉਂਦਾ, ਕੇਵਲ ਸਾਈਂ ਦੇ ਦੀਦਾਰ ਤੇ ਸਾਈਂ ਦੀ ਗੋਦ ਉਹ ਮੰਨਣੀ ਚਾਹੁੰਦਾ। ਅੱਜ ਸਾਹਿਬ ਰੋਜ਼ਾਨਾ ਨੇਮ ਬਣਾ ਲਿਆ ਕਿ ਅੰਮ੍ਰਿਤ ਵੇਲੇ ਗੰਗਾ ਦੇ ਘਾਟ ਜਾਣਾ, ਪੰਡਿਤ ਸ਼ਿਵ ਦੱਤ ਦੀਆਂ ਅੱਖਾਂ ਤੇ ਹੱਥ ਰੱਖਣਾ ਤੇ ਸ਼ਬਦ ਇਹੀ ਕਹਿਣਾ, ਬਾਬਾ ਜੀ ਝਾਤ, ਪੰਡਿਤ ਜੀ ਝਾਤ। ਤੇ ਜਦੋਂ ਉਹਨੇ ਆਪਣੇ ਨੇਤਰ ਖੋਲਣੇ ਨੇ ਤੇ ਬਾਲਾ ਪ੍ਰੀਤਮ ਦੇ ਚਰਨਾਂ ਨੂੰ ਕੁੱਟ ਕੇ ਪਕੜ ਲੈਂਦਾ, ਤੇ ਮੇਰੇ ਕਲਗੀ ਵਾਲੇ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ ਨੂੰ ਅੱਜ ਤਜਿਆ ਛੱਡ ਕੇ ਤੁਰੇ ਨੇ ਮਦਰ ਦੇਸ਼, ਕਦੀ ਕਿਹੋ ਜਿਹਾ ਸਮਾਂ ਸੀ। ਸਾਹਿਬ ਨੇ ਪੰਜਾਬ ਦੀ ਧਰਤੀ ਲਈ ਸ਼ਬਦ ਮਦਰ ਦੇਸ਼ ਵਰਤਿਆ। ਮਦਰ ਦਰ ਤੇ ਮਿੱਠਾ, ਜਿੱਥੋਂ ਦਾ ਪਾਣੀ ਮਿੱਠਾ, ਜਿੱਥੋਂ ਦੀ ਧਰਤੀ ਦੀ ਤਸੀਰ ਮਿੱਠੀ, ਜਿੱਥੋਂ ਦੀ ਬੋਲੀ ਮਿੱਠੀ, ਜਿੱਥੋਂ ਦਾ ਨਿਕਲਿਆ ਹੋਇਆ ਉਪਜਿਆ ਹੋਇਆ ਅਨਾਜ ਮਿੱਠਾ। ਸਾਹਿਬ ਕਹਿਣ ਲੱਗੇ, ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦਲੁਰਾਏ। ਸਾਹਿਬ ਗੁਰੂ ਗੋਬਿੰਦ ਸਿੰਘ ਗੋਬਿੰਦ ਰਾਏ ਜੀ ਨੂੰ ਬਾਲਾ ਪ੍ਰੀਤਮ ਨੂੰ ਜਦੋਂ ਲਿਆਉਣ ਲੱਗੇ ਤੇ ਉਸ ਵਕਤ ਇਸ ਪੰਡਿਤ ਬਜ਼ੁਰਗ ਨੇ ਹੱਥ ਜੋੜ ਕੇ ਕੰਬਦੇ ਹੱਥਾਂ ਨਾਲ ਕਿਹਾ ਸੀ, ਬਾਲਾ ਪ੍ਰੀਤਮ ਤੁਸੀਂ ਤਾਂ ਰੋਜ਼ ਨੇਮ ਨਾਲ ਆਉਂਦੇ ਸੋ ਤੇ ਤੇਰੇ ਪਵਿੱਤਰ ਹੱਥਾਂ ਦੀ ਛੋ ਇਸ ਬੁੱਢੇ ਨੂੰ ਮਿਲਦੀ ਸੀ, ਹੁਣ ਤੁਰ ਚੱਲੇ ਉਹ ਛੱਡ ਕੇ। ਕਿਰਪਾ ਕਰ ਮੈਨੂੰ ਕਿਤੇ ਆਸਰੇ। ਤੇ ਮੇਰੇ ਸਮਰੱਥ ਗੁਰੂ ਨੇ ਕਿਹਾ, ਕਹਿਣ ਲੱਗੇ, ਪੰਡਿਤ ਜੀ ਸਾਡੇ ਘਰ ਦੀ ਖੇਡ ਕੱਲੀ ਦੇਹ ਤੱਕ ਸੀਮਤ ਨਹੀਂ, ਚੇਤੇ ਰੱਖੀ ਤੂੰ ਇਕਾਂਤ ਨਾਲ ਰੋਜ਼ ਬਈ ਤੇ ਮੈਂ ਤੇਰੇ ਕੋਲ ਉਸ ਵਕਤ ਜ਼ਰੂਰ ਆਵਾਂਗਾ ਜਦੋਂ ਤੂੰ ਧਿਆਨ ਵਿੱਚ ਟਿਕਿਆ ਹੋਵੇਂਗਾ। ਪੰਡਿਤ ਸ਼ਿਵਦੱਤ ਨੇਮ ਨਾਲ ਬਹਿੰਦਾ ਰਿਹਾ, ਮੇਰੇ ਕਲਗੀ ਵਾਲੇ ਦੀ ਰਹਿਮਤ ਹੁੰਦੀ ਰਹੀ। ਇੱਕ ਦੋ ਸਾਲ ਨਹੀਂ, ਕਈ ਸਾਲ ਤੋਂ ਲੰਘ ਗਏ ਨੇ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਚੁੱਕੀ ਏ, ਬਾਲਾ ਪ੍ਰੀਤਮ ਤੋਂ ਕਲਗੀ ਵਾਲਾ ਪ੍ਰੀਤਮ ਬਣ ਗਿਆ ਹੈ, ਅੱਜ ਸਤਿਗੁਰੂ ਗੁਰੂ ਨਾਨਕ ਦੇ ਤਖ਼ਤ ਦੇ ਮਾਲਕ ਬਣੇ ਨੇ ਤੇ ਰਾਜਾ ਫਤਿਹ ਚੰਦ ਬੈਣੀ ਤੇ ਉਹਦੀ ਰਾਣੀ ਜਿਹਨੂੰ ਮਾਂ ਨਾਲ ਸੰਬੋਧਨ ਕਰਕੇ ਆਏ ਸਨ, ਅੱਜ ਉਹ ਤੁਰੇ ਨੇ ਕਿ ਚਲੋ ਆਨੰਦਪੁਰ ਦੀ ਧਰਤੀ ਤੇ ਚਲੀਏ। ਉਸ ਪੁੱਤਰ ਦੀਆਂ ਸੋਵਾਂ ਖਬਰਾਂ ਲੋਕੀ ਆ ਕੇ ਸੁਣਾਉਂਦੇ ਨੇ, ਅੱਖਾਂ ਨਾਲ ਜਾ ਕੇ ਦੀਦਾਰ ਤਾਂ ਪਾਈਏ ਕਿ ਉਸ ਕਲਗੀ ਵਾਲੇ ਉੱਤੇ ਕਿੰਨੀ ਸਾਈਂ ਦੀ ਰਹਿਮਤ ਏ। ਉਦੋਂ ਦਰਸ਼ਨ ਕੀਤਿਆਂ ਠੰਡ ਪੈਂਦੀ ਸੀ ਤੇ ਅੱਜ ਪਤਾ ਨਹੀਂ ਕਿੰਨਿਆਂ ਦੀਆਂ ਝੋਲੀਆਂ ਰੋਜ਼ਾਨਾ ਰੂਹਾਨੀਅਤ ਦੇ ਪਦਾਰਥ ਨਾਲ ਭਰਦੇ ਹੋਣਗੇ। ਰਾਜਾ ਫਤਿਹ ਚੰਦ ਮਹਿਣੀ ਤੇ ਰਾਣੀ ਦੋਨੋਂ ਤੁਰ ਪਏ ਨੇ ਸਤਿਗੁਰੂ ਲਈ ਭੇਟਾ ਲੈ ਕੇ ਤੇ ਕਹਿੰਦੇ ਨੇ, ਇੱਧਰ ਇਸ ਪੰਡਿਤ ਸ਼ਿਵ ਦੱਤ ਨੂੰ ਦੱਸਿਆ ਨਹੀਂ ਕਿ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਚੱਲੇ ਹਾਂ, ਬਜ਼ੁਰਗ ਹੋ ਚੁੱਕਾ ਹੈ। ਡੰਗੋਰੀ ਦੇ ਅਸ ਦੇ ਦਿਨ ਵਿੱਚ ਇੱਕ ਵਾਰੀ ਗੰਗਾ ਦੇ ਕਿਨਾਰੇ ਜਾਂਦਾ ਹੈ ਤੇ ਉਸ ਥਾਂ ਤੇ ਧਿਆਨ ਵਿੱਚ ਬਹਿੰਦਾ ਹੈ ਤੇ ਜਿੱਥੇ ਕਲਗੀ ਵਾਲੇ ਜਿਸ ਘਰ ਵਿੱਚ ਰਹੇ ਨੇ ਪਕੜ ਕੇ ਉਹਨੂੰ ਲੈ ਜਾਂਦੇ ਨੇ, ਉਸ ਘਰ ਦੀ ਖਾਕ ਆਪਣੇ ਮੱਥੇ ਤੇ ਲਾ ਕੇ ਵਾਪਸ ਆਪਣੇ ਟਿਕਾਣੇ ਤੇ ਆ ਜਾਂਦਾ ਹੈ। ਬਜ਼ੁਰਗ ਹੋ ਕੇ ਵੀ ਉਹਦਾ ਨੇਮ ਇਹੀ ਏ। ਅੱਜ ਰਾਜਾ ਫਤਿਹ ਚੰਦ ਮੈਣੀ ਤੇ ਰਾਣੀ ਤੁਰ ਪਏ, ਜਿਨ੍ਹਾਂ ਨੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਨੇ। ਇੱਥੋਂ ਥੋੜ੍ਹੀ ਦੂਰ ਇੱਕ ਦਾਨਾਪੁਰ ਜਿੱਥੇ ਹਾਂਡੀ ਸਾਹਿਬ ਗੁਰਦੁਆਰਾ ਹੈ, ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜਿਹਨੂੰ ਮਾਂ ਦੀ ਪਦਵੀ ਦਿੱਤੀ ਅੱਜ ਉਹਨਾਂ ਨੇ ਪੰਡਿਤ ਨੂੰ ਦੱਸਿਆ ਨਹੀਂ। ਕਿਸੇ ਨੇ ਦੱਸ ਦਿੱਤਾ, ਪੰਡਿਤ ਜੀ ਕਿ ਅੱਜ ਰਾਜਾ ਫਤਿਹ ਚੰਦ ਗੁਰੂ ਕਲਗੀ ਵਾਲੇ ਦੇ ਦਰਸ਼ਨਾਂ ਨੂੰ ਆਨੰਦਪੁਰ ਗਿਆ ਹੈ। ਕਹਿਣ ਲੱਗੇ, ਉਸ ਬਜ਼ੁਰਗ ਪੰਡਿਤ ਦੇ ਸਿਰ ਤੋਂ ਪੈਰਾਂ ਤੱਕ ਸਾਰਾ ਸਰੀਰ ਹਿੱਲ ਗਿਆ। ਕਹਿਣ ਲੱਗਾ, ਮੈਨੂੰ ਇੱਕ ਵਾਰੀ ਪੰਡਿਤ ਆਖਦਾ, ਰਾਜੇ ਨਾਲ ਮਿਲਾਓ ਤਾਂ ਸਹੀ, ਮੈਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਦਰਸ਼ਨਾਂ ਨੂੰ ਲੋਚਣਾ ਪਿਆ, ਕੀ ਪਤਾ ਕਿਸ ਜੀਵਨ ਦੇ ਦੀਵੇ ਨੇ ਕਿੱਦਣ ਬੁੱਝ ਜਾਣਾ, ਮੈਂ ਆਪਣੇ ਕਲਗੀ ਵਾਲੇ ਦੇ ਦਰਸ਼ਨ ਪਰ ਜਵਾਨੀ ਦੇ ਵਿੱਚ ਕਰਨਾ ਚਾਹੁੰਦਾ। ਕਹਿੰਦੇ ਨੇ, ਪੁੱਤਰ ਪੋਤਰੇ, ਪੰਡਿਤ ਨੂੰ ਲੈ ਕੇ ਜਿੱਥੇ ਪਹਿਲਾ ਪੜਾਅ ਕੀਤਾ ਸੀ ਰਾਜੇ ਨੇ, ਉੱਥੇ ਪਹੁੰਚ ਗਏ ਤੇ ਉੱਥੇ ਪੰਡਿਤ ਨੇ ਹੱਥ ਜੋੜੇ। ਕਹਿੰਦਾ, ਰਾਜਨ, ਮੇਰਾ ਸਰੀਰ ਤਾਂ ਜਵਾਬ ਦੇ ਗਿਆ ਹੈ, ਪਰ ਘੱਟੋ ਘੱਟ ਤੇਰਾ ਨਹੀਂ ਸੀ ਕੰਮ ਬਣਦਾ, ਤੂੰ ਮੈਨੂੰ ਜਵਾਬ ਦੇ ਦਿੰਦੋ। ਫਤਿਹ ਚੰਦ ਅਦਬ ਨਾਲ ਉੱਠ ਕੇ ਥੱਲੇ ਆਏ, ਕਹਿਣ ਲੱਗੇ, ਦੱਸੋ। ਕਹਿੰਦੇ ਨੇ, ਕੀ ਹੋਇਆ, ਅੱਜ ਮੇਰੀਆਂ ਅੱਖਾਂ ਦੀ ਜੋਤ ਕਮਜ਼ੋਰ ਹੋ ਗਈ ਏ, ਮੈਨੂੰ ਪਕੜ ਕੇ ਲਿਜਾਂਦੇ ਨੇ ਮੇਰੇ ਕਲਗੀ ਵਾਲੇ ਦੇ ਥਾਂ ਤੇ। ਕੀ ਹੋਇਆ, ਅੱਜ ਮੇਰੀਆਂ ਪੈਰਾਂ ਵਿੱਚ ਲੱਤਾਂ ਵਿੱਚ ਦਮ ਨਹੀਂ, ਮੈਂ ਤੁਰ ਨਹੀਂ ਸਕਦਾ। ਕੀ ਹੋਇਆ, ਮੇਰੇ ਅੱਜ ਹੱਥ ਕੰਬਦੇ ਨੇ, ਸਰੀਰ ਤੇ ਝੁਰੜੀਆਂ ਪੈ ਗਈਆਂ, ਕੇਵਲ ਹੱਡੀਆਂ ਦੀ ਮੁੱਠ ਰਹਿ ਗਈ ਏ। ਮੇਰੇ ਅੰਦਰ ਦੇ ਮਹਿਰਮਾ, ਮੇਰੇ ਅੰਦਰ ਨੂੰ ਜਾਣਨ ਵਾਲਿਆ, ਮੇਰੀਆਂ ਹੱਡੀਆਂ ਦੀ ਮੁੱਠ ਨੂੰ ਨਾ ਤੱਕੀ, ਮੇਰੇ ਅੰਦਰ ਨੂੰ ਤੱਕੀ, ਮੇਰਾ ਅੰਦਰ ਕਲਗੀ ਵਾਲੇ ਦੇ ਚਰਨਾਂ ਵਿੱਚ ਉਸੇ ਤਰ੍ਹਾਂ ਹੀ ਓਤ ਪੋਤ ਹੀ, ਜਿਵੇਂ ਉਹਨਾਂ ਨੇ ਮੇਰੇ ਤੇ ਪਹਿਲੇ ਦਿਨ ਕਿਰਪਾ ਕੀਤੀ ਸੀ। ਤਨ ਦੇ ਬੁਢੇਪੇ ਨੂੰ ਨਹੀਂ, ਮੇਰੇ ਅੰਦਰ ਦੇ ਨਿਯਮ ਨੂੰ ਤਾਂ ਤੱਕ ਤਾਂ ਸਹੀ, ਅੰਦਰ ਨਿਉ ਨਵੇਲਾ। ਫਤਿਹ ਚੰਦ ਦੀਆਂ ਅੱਖਾਂ ਪਾ ਰਹੀਆਂ, ਕਹਿਣ ਲੱਗੇ, ਪੰਡਿਤ ਜੀ ਦੱਸੋ। ਕਹਿੰਦਾ, ਮੈਂ ਚਾਹੁੰਦਾ ਵਾਂ ਹੁਣ ਬਿਰਹਾ ਦੇ ਦੇਸ਼ ਜ਼ਿਆਦਾ ਨਾ ਰਵਾਂ, ਮੈਨੂੰ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਲੈ ਜਾ, ਇਹਨਾਂ ਦੀਦਿਆਂ ਨਾਲ ਨੇੜੇ ਹੋ ਕੇ ਕਲਗੀ ਵਾਲੇ ਦੇ ਦਰਸ਼ਨ ਕਰ ਲਵਾਂ ਤੇ ਪਰਤ ਕੇ ਮੇਰੀ ਇੱਛਾ ਹੈ ਮੈਂ ਜਾਵਾਂ ਤੇ ਵਾਪਸ। ਉਹ ਕਹਿਣ ਲੱਗੇ, ਦੇਖੋ ਪੰਡਿਤ ਜੀ, ਸਰੀਰ ਵਡੇਰਾ। ਕਹਿੰਦਾ, ਮੈਂ ਜਾਣਾ ਹੀ ਹੈ ਪਰਤ ਕੇ ਆਉਣਾ ਥੋੜ੍ਹਾ। देखो शब्द शायद आपने सरवण किया हो पहला यह प्रसंग आप सिर्फ इतों तक पढ़ने कि पंडित शिव दाते कृपा हुई। कह लगा मैं जाने परत के आना थोड़ा, कह लगे तुहाडा तन वडेरा आउंदिया जांदिया खेचल। कहिंदे ने एक वारी मैनू तुसी लै जाओ, अज मैं अरदास करके तुरिया वा हे कलगी वालिया, एक वारी अपने कोल बुला लै परत के मैं इस धरती ते की आउणा, मैं सदा लई उत्थे तेरे चरणा विच टिक जाणा। नाले मेरे प्यारे दी वरे गंढ पई आउंदी है, वरे गंढ दा मतलब के गुरपुरब आउंदा पिया है। राजे फतेह शाह ने फतेह चंद ने पंडित शिव दत्त नू पालकी विच बिठाया, नाल नौकर चाकर लै लै ते पंडित दा अंदर साईं दे चरणा विच रतिया रिया। ते ओ पंडित हुण ओ नहीं जिहड़ा कर्म कांडीए, ओ तां ओ पंडित बन गया जिन्हों गुरु अर्जुन देव कहिंदे ने सो पंडित जो मन पर बुद्ध है, राम नाम आत्म में शुद्ध है, राम नाम सार रस पीवै उस पंडित कै उपदेश जग जीवै। भावना नाल बनिया होया किरदा लै के तुर पिया, सारे राह विच साई दे गीत गाउंदा गया, साई दियां सिफतां करदा गया। इधर मेरे कलगी वाले नूं पता लगा ते सतगुरु जी आनंदपुर दी धरती तो घोड़े ते असवार होए, कोई दो चार सिख नाल ने। ते गुरमुख प्यारे भाई वीर सिंह लिखदे ने, देख सिखा अंदर दी खिच, देख हिरदे दी खिच, गुरु दे अंदर नूं वी धू पांदी आ। मेरे साहब कलगी वाले जदों तुरे घोड़े ते सवार हो रोपड़ दी धरती नेड़े आए ते की देखदे ने सामने हो। क्या नहीं घोड़े ते चढ़े पालकी उन्हां चुकीए, ते पर्दे विच ही उच्ची आवाज दे के कहन लगे बाबा जी झात। शब्द वरत्या अज कई सालां तो बाद कन्नां विच आवाज पई सी बाबा जी झात। इको दम जदों सुनिया ते पंडित दा किरदा पिघल गया, ते इको दम सोचिया मेरा कलगी वाला परदे नूं हटा के इको दम छाल मार लगा पालकी विचों, ते मेरे सतगुरु ने किरपा करके डिगदे नूं बोच के अपने सीने नाल घुट के ला लिया। ते जदों तन तकने आ गुरु के सिखा, तन पिंजर है चमड़ी तकने आ झुरड़ियां पै चुकियां ने, अखां दी जोत नहीं पर तेरा सतगुरु अंदर नूं ने करन वाला ही। पंडित शिव दत्त चरणा ते डिगन लगा है, ते मेरे कलगी वाले ने कोट के सीने न लाया, ते शब्द वरते कहन लगे पंडित जी हुण पैर चरना विच नहीं, तुहाडी थां मेरे सीने विच बन चुकी है, तुसी हुण इत्थे टिकाणा करना। मेरे सतगुरु फतेह चंद मैणी नूं मिले, मां कह के उत्थे संबोधन कीता, ते जदों आनंदपुर साहिब दी धरती ते आए रोज दर्शन करदे रहे। अज मेरे प्यारे दी वरे गंढ आई, पोसु दी सप्तमी आई, गुरपुरब वाला दिन आ गया, ते साहिब गुरु गोबिंद सिंह दे चरणा विच संगतां ने पेटावां रखियां, ते अज राजा फतेह चंद मैणी भी आए, अदब नाल नमस्कार कीती, ते साहिब ने फिर उत्थे मां कह के मुखातब कीता, ते नाल कहा कि अज तुसी वापस चले जाना कल नूं, ते सतगुरु गुरु नानक साहिब जी दे घरों एक गुरु ग्रंथ साहिब जी दा स्वरूप दिता, ते नाल सही पा के दिती के अगे ता तुसी केवल मैनू शिकांदे सो छोले ते पूरियां दा प्रसाद रोज, हुण मेरे नाल जे गल्लां करनियां जे ना ते शब्द दे नाल गल्लां करियो, जेड़ा बाणी नाल गल्लां करेगा ओ गुरु गोबिंद सिंह नाल गल्लां करेगा। तुसी बाणी नूं पढ़ियो, शब्द नूं पढ़ियो। हजूर ने तोरिया ते पंडित शिव दत्त कोल बांदे सन, जिन्ने दिन रहे ने हजूर ने अपने कोल बिठाना बिल्कुल नेड़े करके, ते पंडित जी ने दर्शन करने कीर्तन सुनना सारा सारा दिन कलगी वाले दे दीदार करने। जदो तुर लगे राजा फतेह चंद मैणी कहिंदा पंडित जी चलो वापसी चलिए, उच्ची आवाज विच क्या, ते पंडित जी कोल बैठे सन कलगी वाले दे चेहरे वल तकिया, हाथ जोड़ के कहिंदा हुण पिछा बिरहा दे देश नूं कली ना, हुण विछोड़े जरे नहीं जांदे। हकीकत ए इतिहास है, पंडित जी आए पटने दी धरती तों, अज जदो तुर लगे कहन लगे पंडित नूं के चलो चलो बजुर्गो वापस चलिए, हाथ जोड़ के कंबदे हथां नाल कहिंदा सतगुरु हुण वापस नहीं। ते साहिब कहिंदे ने किथे रहना चाहने, सिख तवारी कहिंदी उठिया ए विद्वान ए बजुर्ग प्रेमी, पकड़ के बाहां तो जदों उठाया ते झोके कहिंदा दाता अगे मेरे मथे ते हाथ रख के कहिंदे सो अखां ते बाबा जी चात अज मैनू मथा अपने चरणा विच रख लैण दे, मैं बिरहों दे देश नहीं मैं तेरे चरणा दे देश भी जाना चाहना। उस वक्त इसने उठ के नमस्कार कीती ते जदों नमस्कार करके मथा सतगुरु दे चरणा विच टिकिया ते नाल दे प्रेमी चुकन लगे की देखदे ने केवल हड्डियां दी मुठ रह गई है, ओ महान गुरु का सिख ता कलगी वाले दे चरणा विच चला गया, केवल ओदा तन रह गया पर अंदर वाला ता साई दे चरणा विच ओत पोत हो गया। किते मना इहो जी दाता करे मेर, जाना ता सब ने वे मेरे गुरु देव ने बाणी विच किया है, कह लगे क्या जाना किव मरेंगे कैसा मरना होए, पर मेरे दाता जी जेकर साहिब मनो ना विसरे ता सहला मरना होए। अज गुरु देव जी ने जेड़े अमृत बचन कीते ने उन्हां दा भाव यही है, सतगुरु बख्शिश पै करदे ने, कहन लगे चरण कमल बिरहंग खोजंत बैरागी दह दिशें। तवज्जो दिहाजे चरण कमल बिरहंग, बिरहंग दा अर्थ है बिरहा दे विछोड़े विच कुठा होया, चरण कमल दा अर्थ एथे प्रभु सतगुरु दे चरण कमलां दा बिरही गुरु का सिख जिदा गुरु दे चरण कमलां नल नेवे। ते साहिब कहन लगे ओ करदा की ए, खो जंत बैरागी ओ बैरागवन बन के खोजदा पे है, दह दिशा ओ दसा दिशावां वल तकदा है कि मेरा साईं मैनू किते मिल जाए। ते जिहड़ा बैरागी है ओही तां कहिंदा दाता साजन देश विदेशी अड़े सानेड़े देंदी, सार संभाले तिन सजना मुंद नैन भरेंदी, मुंद नैन भरेंदी गुण सारेंदी, क्यों प्रम मिला प्यारे मार्ग पंथ न जानू बिखड़ा क्यों पाईए फिर पारे। जेड़ा चरण कमलां दा बिरही है ओही तां सतगुरु की बाणी विच बचन करदे ने, हजूर कहिंदे ने उम क्यो खियो मिलन प्रभ ताई, खोजित चरियो प्रह देखो जाई, सुनत संदेशरो ग्रह प्रह सेज विशाई, प्राम प्रम आयो तो नदर ना आई। बिरी कहिंदा किन बिदखियरो धीरै निमानो, मिल साजन हों तुझ कुर्बानो। साहिब कहन लगे चरण कमल बिरंग खोजंत बैरागी, जेड़े वाहगुरु जी दे चरण कमलां दे बिरही ने ओ बैरागी बन के खोजदे ने, दह दिशा दसा पासियां वल, एदा मतलब कि ओ पुछदे ने कितों भी कोई प्यारा मिल जाए, एदा दह दिशा दा मतलब ए नहीं कि आपां कहांगे गुरु ग्रंथ साहिब जी नूं छड के किते बाहर होर खोजन दाणा। उन्हां दी इक भावना हुंदी है कि कोई खार कोई जन हरस्यो देवै जोर, चरण गहूं बकू सुबरसना दीजै प्राण अकोर। किधर खोजदे ने ओ पुछदे ने कि कोई रब दा प्यारा मैनूं मिल जाए, मेरो सुंदर कहो मिलै कित गली, हर के संत बतावो मार्गम पीछे लाग चली, मेरा प्यारा किते दिशे ता सही। हजूर फिर बख्शिश करदे ने त्यागंत कपट रूप माया, अशल रूप माया दे शलावे नूं छड़ दिता, नानक आनंद रूप साध संग मैं। ओ फिर साध समागम गुरमुखां दे इकट्ठ विच साईं दे चरणां वी जुड़िया खोयां दी संगत करदे ने, ते हकीकते जिओ जी संगत करांगे अंदर इहो जिहा बन जाणे। जदों किसे नाम रत्ते दी संगत करांगे ते बैराग दा अथरू संत बाबा अतर सिंह जी दे जीवन विच घटना है। किसे प्रेमी ने कहा जदों किते बैराग आउंदा अखां विचों अथरवां दी झड़ी लगदी है, कहन लगे प्यारिया सांभ लई एक एक अथरू जेड़े किते प्यारे दे चरना विच भिज के निकलिया होवे ते करोड़ा जन्मां दी मैल नूं धो के रख देंदे। ते जदो नाम ता अभ्यास परपक हुंदा है, पर एक अर्ज करां नाम गुरमत। नाम ता कई तरह दे लोक वंडदे पए ने, पर गुरु ग्रंथ साहिब दी बाणी विच बहुत वारी शब्द हुंदा है गुरमत नाम मेरा पान सिखाई। एदा अर्थ है भी ओ नाम जपी जेड़ा तेनू गुरु दी मात्रा ही मिले। सतगुरु ने नाम दिता है, नाम ता राम भी आया, गोपाल भी आया, दयाल भी आया, लाल भी आया, गोवर्धन मुरारी बीठुल रब भी शब्द आए ने, पर गुरमत नाम जेड़ा है ओ इकला दुकला कोई नहीं। गुरमत नाम केवल पांच गुरु के परपक सिख जेड़े ने पांच प्यारे गुरु ग्रंथ साहिब दी हजूरी विच देंदे जे। एवें ना किते नाम शब्द सुन के आपां भटक जाइए भी शायद कोई नाम होर देंदा है। अजकल तां बहुत चलिया है ना कि नाम वेचिया भी जांदा है कि तू नाम तेनूं दिता जाएगा इन्नी माया लगेगी। मेरे साहिब कहिंदे ने जेड़ा बंदा रब दे नाम नूं वेचदा है ना ते उहदे तों खरीदण वाले ने तरना की है, वेचण वाले दा जीवन त्रेगे ते जिन्हें खरीदिया उहदा भला कित्थों होजूगा। सतगुरु का बचन हुंदा है कहन लगे त्रिक तिना दा जीविया जो लिख लिख वेचै नाउ। कहन लगे खेती तिन की उजलै खलवाड़ै क्या थाउ जिदे खेत ही उजड़ जाण उहदे बोल कित्थों बहणे ने। साहिब कहिंदे ने जदों गुरमत नाम लैके अभ्यास करेगा ज्यों ज्यों नाम जपेगा तेरे अंदर दी मैल धुपेगी। ते शायद अर्ज ते कीती सी नाम चार पंज काम करदे ने। इकला ही नाम पहला काम करदा है, नाम अंदर दी मैल नूं धोंदा है। दूसरी कृपा करदा है, मैल धुपे ते अंदर नूं एकाग्रता दे देंदा है। तीसरी कृपा करदा है, ओही नाम एकाग्रता तो बाद रस बन जांदा है। ते चौथी कृपा करदा है, ओही नाम जिहड़ा नामी दे नाल भेद कर देंदा है। नाम इको ही, मैल भी उन्हें धोनी है, रस भी उन्हें बनना है, एकाग्रता भी उन्हें बनानी है। आ साहब दे बचन पढ़ने हैं ना, प्रभ कै सिमरन मन की मल जाए, है नाम ही पढ़ने भरिए हाथ पैर तंदे पानी धोत उतरसके मूत पलीती कपड़ होए दे साबून लिया ओ धोए। फिर कहिंदे ने भरिए मत पापा कै संग ओ धोपै नावे कै रंग। नाम ने पहला मैल धोती ते फिर जे मन खिंडे ते मेरे गुरु ग्रंथ साहिब इक बचन करदे ने ए मन फिर खिंडदा ते जदों मैल धुप जाए अगला स्टैप मन विच एकाग्रता आ जांदी। सतगुरु ने एक अमृत बचन उदाहरण दिती है कि जदों सोना घड़न वाला वीर सोना घड़दा है ना ते सोना उन्हें कुठाली विच पाया, थोड़ी जी एकाग्रता बख्शी आ जाए ते कुठाली विच पा के जदों सेक लांदा है ते सोना कुठाली विच भजदा है, चार चफेरे तड़फद सोने नू टिका नहीं, पर ज्यों ज्यों सेक लगता है त्यों त्यों ए सोना फिर एकाग्रता विच कुठाली विच टिक जांदा है, फिर भजदा दौड़दा नहीं। ते साहिब कहिंदे ने मैं पुछ लिया उस कारीगर नू कि पहला सोना तड़फदा सी इनू की कीता, इको दम टिक गया। कहन लगा दाता जिन्नी देर तक सोने विच मैल है इन्हें कुठाली विच भजना है, जदों मैल सड़ जाए अपने आप ही टिक जांदा है। साहब कहन लगे यही तो मन की अवस्था ही, जो कन को कुठारी चढ़ो कबरों होत फिर, जिमें सोना कुठाली ते चढ़िया कमला होया फिर भजदा पे, जब ते शुद्ध पए हैं बारह तब ते थान फिरो, जदों ए सोना शुद्ध हो जाए उदो गुरमुखा ए टिकाओ विच आ जांदा ही, ते जदों खिरदे दी मैल धुप जाए उदो मन भी टिकाओ विच आ जांदा है। मैल ही तो भटकना, मैल ना होवे भटकना का दी। साहब कहिंदे ने पहली गल मन नाम मैल नू साड़ेगा, दूजी गल एकाग्रता देगा, ते तीजी गल यही नाम रस बन जाएगा। सतगुरु दे बचन पढ़ने हैं ना कि रारा रस निरस कर जानिया है नाम ही, रारा रस निरस कर जानिया होए निरसो रस पहचानिया, ए रस साडे ओ रस आवा ओ रस पिया ए रस नहीं पावा, क्यों जा रस बन गया। साहब कहन लगे कि रब दे प्यारे जेड़े ने हर दिन कछु ना ला गई भगतन को मीठा, आन स्वाद सब फिक्यो कर निर्णो डिठा, शक्कर खंड निवात गुड़ माख्यो माझा दुध, सबे वस्तु मिठिया रब ना पूजन तुद, ओ ही नाम रस बन गया। ते चौथी कृपा कीती ऐसे नाम ने नामी तक मिला देता। देखो नाम इको ही है, ज्यों ज्यों जपांगे
ਉਹੀ ਜਗਿਆਸੂ ਪਹਿਲਾਂ ਮੈਲ ਲਈ ਤੜਪਦਾ, ਮੈਲ ਸੜੇ ਇਕਾਗਰਤਾ ਆਈ, ਇਕਾਗਰਤਾ ਤੋਂ ਬਾਅਦ ਰਸ ਆਇਆ, ਤੇ ਜਦੋਂ ਰਸ ਆਇਆ ਹੁਣ ਕਹਿੰਦਾ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਣੀ, ਨਾਮੀ ਵਿੱਚ ਤਾਂ ਮਿਲਿਆ ਨਾਮ ਲੈ ਕੇ ਗਿਆ। ਹਜ਼ੂਰ ਕਿਰਪਾ ਕਰਦੇ ਨੇ, ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਉਹਨੇ ਮਾਇਆ ਦਾ ਛਲ ਕਪਟ ਤਿਆਗ ਦਿੱਤਾ ਤੇ ਸਾਧ ਸੰਗਤ ਵਿੱਚ ਜੁੜ ਗਿਆ। ਫਿਰ ਸਾਹਿਬ ਕਹਿੰਦੇ ਨੇ ਹੁਣ ਦਾਤਾ ਜਿੱਦਣ ਦਾ ਤੇਰੇ ਜਪਣ ਵਾਲਿਆਂ ਦੀ ਸੰਗਤ ਕਰਨਾ ਨਾ, ਮਨ ਸਾਈ ਮੁਖ ਉਚਰਾ ਵਤਾ ਹੱਬੇ ਲੋ, ਮਨ ਸਾਈ ਮਨ ਵਿੱਚ ਸਾਈ ਟਿਕ ਗਿਆ। ਤੇ ਸਾਹਿਬ ਕਹਿਣ ਲੱਗੇ ਮੁਖ ਉਚਰਾ, ਇੱਥੇ ਮਨ ਦੇ ਨੰਨੇ ਨੂੰ ਵਿਸ਼ਿਆਰੀਏ ਤੇ ਮੁਖ ਦੇ ਖੱਖੇ ਨੂੰ ਵਿਸ਼ਿਆਰੀ। ਮਨਮੁਖ ਸ਼ਬਦ ਆਪਾਂ ਉਹਦੇ ਲਈ ਵੀ ਵਰਤਨੇ ਆ, ਹਜ਼ੂਰ ਨੇ ਵਰਤੇ ਨੇ ਮਨਮੁਖਾਂ ਕੇਰੀ ਦੋਸਤੀ, ਉਹਦੇ ਵਿੱਚ ਮਨ ਪਿੱਛੇ ਤੁਰਨ ਵਾਲਾ। ਇੱਕ ਸਾਹਿਬ ਦਾ ਬਚਨ ਆਉਂਦਾ ਤਿੰਨਾਂ ਦਰਿਆਵਾਂ ਚੋਂ ਦੋਸਤੀ ਮਨ ਮੁਖ ਸੱਚਾ ਨਾਉ। ਉੱਥੇ ਆਪਾਂ ਪੜਾਂਗੇ ਵੀ ਗੁਰਮੁਖ ਨੂੰ ਤਾਂ ਨਾਉ ਸੱਚਾ ਲੱਗਾ, ਮਨਮੁਖ ਸੱਚਾ ਨਾਉ, ਪਰ ਉੱਥੇ ਅਰਥ ਮਨਮੁਖ ਪਾਠ ਵੱਖ ਵੱਖ ਏ। ਕਹਿਣ ਲੱਗੇ ਉਹਨਾਂ ਲਈ ਨਾਮ ਮਿੱਠਾ ਜਿਹਦੇ ਮਨ ਵਿੱਚ ਤੇ ਮੁਖ ਵਿੱਚ ਸਾਈ ਟਿਕ ਗਿਆ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਮਨ ਸਾਈ ਮਨ ਵਿੱਚ ਸਾਈ ਟਿਕ ਗਿਆ, ਮੁਖ ਉਚਰਾ ਤੇ ਕੁਦਰਤੀ ਤੌਰ ਤੇ ਜ਼ਬਾਨ ਤਾਂ ਇੱਕ ਕੜਛੀ ਏ ਤੇ ਅੰਦਰ ਭਾਂਡਾ, ਤੇ ਜੋ ਕੁਝ ਭਾਂਡੇ ਵਿੱਚ ਇਹ ਕੜਛੀ ਨੇ ਉਹ ਬਾਹਰ ਵਰਤਾਉਣਾ। ਜਦੋਂ ਮਨ ਦੇ ਭਾਂਡੇ ਵਿੱਚ ਸਾਈ ਵਸਿਆ ਤੇ ਇਸ ਜ਼ਬਾਨ ਦੀ ਕੜਛੀ ਨੇ ਫਿਰ ਨਾਮ ਨੂੰ ਵਰਤਾਇਆ। ਸਾਹਿਬ ਕਹਿਣ ਲੱਗੇ ਨਾਨਕ ਹੱਬ ਅਡੰਬਰ ਕੂੜਿਆ, ਹੁਣ ਜਿਤਨੇ ਵੀ ਅਡੰਬਰ ਆ ਪਸਾਰੇ ਸਨ ਇੰਝ ਲੱਗਦਾ ਸਭ ਕੁਝ ਕੂੜਾ ਤੇਰੇ ਨਾਮ ਤੋਂ ਬਿਨਾ। ਨਾਨਕ ਹੱਬ ਅਡੰਬਰ ਕੂੜਿਆ, ਸੁਣ ਜੀਵਾ ਸੱਚੀ ਸੋਏ ਸੋਏ ਦਰ ਤੇ ਖਬਰ ਸ਼ੋਭਾ, ਤੇਰੀ ਸ਼ੋਭਾ ਨੂੰ ਸੁਣ ਕੇ ਦਾਤਾ ਹੁਣ ਮੈਨੂੰ ਅਸਲੀ ਜੀਵਨ ਮਿਲ ਗਿਆ। ਇੱਥੋਂ ਤੱਕ ਸੀ ਸ਼ਲੋਕ, ਹੁਣ ਦੇਖਿਓ ਕਿੰਨਾ ਕੁ ਅੰਦਰ ਨੂੰ ਤਰਵਾਸ ਦਿੱਤਾ ਜਿਹੜੀ ਇਹ ਪੌੜੀ ਉਚਾਰਨ ਕੀਤੀ ਹੈ। ਅਰਜ਼ ਕਰਦਿਆਂ ਇਹ ਪੌੜੀ ਦੇ ਸੰਬੰਧੀ ਸਿੱਖ ਵਿਦਵਾਨ ਤੇ ਸਿੱਖ ਤਵਾਰੀ ਕਹਿ ਰਹੀ ਹੈ ਕਿ ਇਹ ਧੰਨ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਅੱਜ ਤਰਨ ਤਾਰਨ ਸਾਹਿਬ ਹੈ ਉਸ ਧਰਤੀ ਤੇ ਪੌੜੀ ਉਚਾਰੀ ਸੀ। ਥੋੜੀ ਜੀ ਇਕਾਗਰਤਾ ਦਿਆ ਜੇ, ਦੋ ਤਿੰਨ ਮਿੰਟ ਨੇ। ਉਸ ਧਰਤੀ ਤੇ ਪੌੜੀ ਉਚਾਰੀ ਉਹ ਕਿਵੇਂ? ਤਰਨ ਤਾਰਨ ਸਾਹਿਬ ਦੇ ਨੇੜੇ ਇੱਕ ਪਿੰਡ ਸੀ ਖਾਨਪੁਰ ਸਾਹਿਬ। ਗੁਰੂ ਗੋਬਿੰਦ ਸਿੰਘ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਧਰਤੀ ਤੇ ਗਏ ਜਿੱਥੇ ਪੌੜੀ ਉਚਾਰੀ। ਪਿੰਡ ਦੇ ਕਿਸੇ ਵੀ ਬੰਦੇ ਨੇ ਅਦਬ ਨਹੀਂ ਕੀਤਾ, ਸਾਰੇ ਸਰਵਰ ਨੂੰ ਪੂਜਦੇ ਸਨ, ਪੀਰਾਂ ਕਬਰਾਂ ਨੂੰ, ਤੇ ਭਾਈ ਬਿਧੀ ਚੰਦ ਤੇ ਚਾਰ ਸਿੱਖ ਹੋਰ ਨਾਲ ਸਨ। ਤੇ ਸਾਹਿਬ ਨੂੰ ਕਿਹਾ ਸੀ ਭਾਈ ਬਿਧੀ ਚੰਦ ਨੇ, ਦਾਤਾ ਇਸ ਪਿੰਡ ਦੇ ਲੋਕ ਤੁਹਾਨੂੰ ਰਹਿਣ ਬਸੇਰੇ ਲਈ ਨੂੰ ਵੀ ਕਿਸੇ ਨੇ ਸੱਦਾ ਨਹੀਂ ਦਿੱਤਾ। ਸਾਹਿਬ ਕਹਿਣ ਲੱਗੇ ਸਾਈਂ ਦੀ ਛੱਤ ਥੱਲੇ ਬੈਠੇ ਆ, ਇਹਦੇ ਵਰਗਾ ਆਨੰਦ ਕਿੱਥੇ ਭਾਈ ਬਿਧੀ ਚੰਦ, ਜਿੱਥੇ ਸਾਈਂ ਰੱਖੇ। ਪਰ ਇੰਨੀ ਦੇਰ ਨੂੰ ਇੱਕ ਮਨੁੱਖ ਲੱਕੜਾਂ ਦੀ ਪੰਡ ਚੁੱਕ ਕੇ ਆਇਆ, ਉਹਨੇ ਦੇਖਿਆ ਵੀ ਸਰਦੀ ਦਾ ਮੌਸਮ ਤੇ ਰੁੱਖ ਦੇ ਥੱਲੇ ਪੰਜ ਛੇ ਸਰੀਰ ਬੈਠੇ ਨੇ, ਸੋਚਿਆ ਪਤਾ ਨਹੀਂ ਕੌਣ। ਕੋਲ ਹੋਇਆ ਤੇ ਉਹਦੇ ਕੰਨਾਂ ਵਿੱਚ ਸਿੱਖ ਬਾਣੀ ਪੜਨ ਤੇ ਆਵਾਜ਼ ਪੈ ਗਈ, ਕਹਿੰਦਾ ਗੁਰੂ ਕੇ ਸਿੱਖ ਹੋਣੇ ਨੇ। ਪੰਡ ਛੱਟ ਕੇ ਜਦੋਂ ਕੋਲ ਗਿਆ ਤੇ ਕੀ ਦੇਖਦਾ, ਤੁਹਾਨੂੰ ਗੁਰੂ ਅਰਜਨ ਦੇ ਬੈਠੇ ਨੇ ਚਰਨਾਂ ਤੇ ਝੁੱਕ ਕੇ, ਕਹਿੰਦਾ ਦਾਤਾ ਬੜੀ ਰਹਿਮਤ ਕੀਤੀ ਜੇ। ਉਸ ਸਿੱਖ ਦਾ ਨਾਮ ਸੀ ਭਾਈ ਹੇਮਾ, ਜਿੱਥੇ ਪੌੜੀ ਉਚਾਰਨ ਕੀਤੀ ਇਤਿਹਾਸ ਮੁਤਾਬਕ। ਸਾਹਿਬ ਨੇ ਕਿਹਾ ਹੇਮਿਆ ਮੈਂ ਅੱਜ ਕੇਵਲ ਤੇਰੀ ਖਾਤਰ ਆਇਆ ਵਾ। ਸਾਹਿਬ ਨੂੰ ਕਹਿੰਦਾ ਫਿਰ ਚਲੋ ਘਰ ਪਾਓ ਚਰਨ। ਜਦੋਂ ਘਰ ਲੈ ਗਿਆ ਨਾ ਤੇ ਕੋਈ ਘਰ ਸੋਹਣਾ ਨਹੀਂ ਸੀ, ਕੱਖਾਂ ਦੀ ਕੁੱਲੀ, ਥੱਲੇ ਤੱਪੜ ਵਿਛਾ ਕੇ ਹਜ਼ੂਰ ਨੂੰ ਬਿਠਾ ਦਿੱਤਾ, ਸੁੱਕਾ ਮਿੱਸਾ ਭੋਜਨ ਦਿੱਤਾ। ਤੇ ਫਿਰ ਜਦੋਂ ਸਿੱਖ ਵਿਸ਼ਰਾਮ ਕਰਨ ਲੱਗੇ ਤੇ ਇਹਨੇ ਸਤਿਗੁਰੂ ਦੇ ਚਰਨ ਪਕੜ ਲਏ। ਸਾਹਿਬ ਨੇ ਪੁੱਛਿਆ ਵੀ ਤੂੰ ਇਕੱਲਾ ਬਾਹਰ ਰਹਿੰਦਾ? ਕਹਿੰਦਾ ਦਾਤਾ ਸਾਰਾ ਪਿੰਡ ਕਬਰਾਂ ਨੂੰ ਪੂਜਦਾ ਹੀ, ਇਕੱਲਾ ਵਾ ਜਿਹਦੇ ਅੰਦਰ ਤੇਰੀ ਰਹਿਮਤ ਦਾ ਮੀਂਹ ਵਰਸੇ। ਆਪਣੇ ਸਕੇ ਭਰਾ ਵੀ ਛੱਡ ਗਏ ਨੇ, ਜ਼ਮੀਨ ਨਹੀਂ ਦਿੱਤੀ, ਪੁੱਤਰ ਵੀ ਛੱਡ ਕੇ ਚਲੇ ਗਏ ਨੇ, ਘਰ ਵਾਲੀ ਨੇ ਵੀ ਮੈਨੂੰ ਤਿਆਗ ਦਿੱਤਾ, ਵੱਖਰੀ ਰਹਿੰਦੀ ਪੁੱਤਰਾਂ ਕੋਲ, ਵੀ ਤੇਰਾ ਪੰਥ ਵੱਖਰਾ ਹੈ। ਦਾਤਾ ਆ ਦੋ ਬਸਤਰ ਨੇ, ਇੱਕ ਧੋ ਕੇ ਪਾਉਣਾ ਵਾ, ਇੱਕ ਧੋ ਲੈਣਾ ਇੱਕ ਪਾ ਲੈਣਾ, ਪਿੰਡ ਵਿੱਚ ਮੈਨੂੰ ਕੋਈ ਮੱਥੇ ਲਾ ਕੇ ਬੁਲਾਉਂਦਾ ਨਹੀਂ,
ਪਰ ਸਵਾਦ ਬੜਾ ਹੀ ਇੰਨੀਆਂ ਠੋਕਰਾਂ ਤੋਂ ਬਾਅਦ ਜਿਹੜਾ ਨਾਮ ਜਪਣ ਦਾ ਸਵਾਦ ਆਇਆ ਹੀ ਨਾ ਅੰਦਰ ਮੇਰੇ ਦਾਤਿਆ ਤ੍ਰਿਪਤ ਹੋ ਗਿਆ। ਉੱਥੇ ਗੁਰੂ ਦੇਵ ਨੇ ਉੱਠ ਕੇ ਸੀਨੇ ਨਾਲ ਲਾਇਆ ਤੇ ਨੇਤਰ ਪ੍ਰੇਮ ਦੇ ਜਲ ਨਾਲ ਭਰ ਕੇ ਕਿਹਾ ਕਿ ਮਿਆਂ ਲੋਕ ਤੈਨੂੰ ਕੰਗਾਲ ਤੇ ਗਰੀਬ ਬਣਾਉਣ ਤੇ ਤੁਲੇ ਨੇ, ਪਰ ਸੱਚ ਜਾਣੀ ਤੇਰੇ ਚਰਨਾਂ ਦੀ ਧੂੜ ਦਾ ਇੱਕ ਇੱਕ ਕਿਣਕਾ ਜਿਹੜਾ ਇਹਦੀ ਬਰਾਬਰੀ ਕਰੋੜਾਂ ਮੁਲਕਾਂ ਦਾ ਰਾਜ ਵੀ ਨਹੀਂ ਕਰ ਸਕਦਾ। ਤੂੰ ਸਾਰੀ ਧਰਤੀ ਦਾ ਰਾਜਾ ਹੈ। ਸਾਹਿਬ ਰਾਤ ਰਹਿ ਸਵੇਰੇ ਦਿਨ ਚੜਿਆ, ਸਤਿਗੁਰੂ ਜੀ ਨੂੰ ਇਸ਼ਨਾਨ ਕਰਾਇਆ, ਨੇਮ ਨਿਭਿਆ ਤੇ ਕਹਿਣ ਲੱਗਾ ਦਾਤਾ ਜੀ, ਸਤਿਗੁਰੂ ਕਹਿੰਦੇ ਨੇ ਸੀ ਹੁਣ ਤੁਰਨ ਲੱਗੇ ਆ। ਕਹਿੰਦਾ ਦਾਤਾ ਮੇਰੇ ਮੂੰਹ ਤੋਂ ਕਿਉਂ ਕੁੜਾਉਂਦੇ ਹੋ, ਤੁਹਾਨੂੰ ਪਤਾ ਨਹੀਂ ਤੁਸੀਂ ਕਿਉਂ ਆਏ ਹੋ। ਸਾਹਿਬ ਕਹਿਣ ਲੱਗੇ ਆਏ ਸਾਂ ਮਿਲ ਕੇ ਚੱਲੇ ਆ। ਕਹਿੰਦਾ ਨਹੀਂ ਦਾਤਾ, ਅੱਜ ਸ਼ਾਮ ਨੂੰ ਮੇਰੇ ਸਰੀਰ ਵਿੱਚੋਂ ਮੇਰੇ ਪ੍ਰਾਣ ਅਲੈਦਾ ਹੋਣੇ ਨੇ, ਤੁਸੀਂ ਮੈਨੂੰ ਤੋਰਨ ਵਾਸਤੇ ਆਏ ਹੋ। ਇਹੀ ਕਾਰਨ ਹਕੀਕਤ ਤੇ ਭਾਈ ਵੀਰ ਸਿੰਘ ਜੀ ਦਾ ਅਸ਼ਟ ਗੁਰੂ ਚਮਤਕਾਰ ਪੜਿਓ, ਉਹਦੇ ਵਿੱਚ ਇਹ ਘਟਨਾ। ਕਹਿਣ ਲੱਗੇ ਸਾਈ ਮੇਰੇ ਅੰਦਰ ਨੂੰ ਨਾ ਬੁਲਾ, ਤੁਸੀਂ ਖੁਦ ਮੈਨੂੰ ਤੋਰਨ ਆਏ ਹੋ। ਤੇ ਕਹਿੰਦੇ ਨੇ ਸ਼ਾਮ ਦੇ ਵੇਲੇ ਪਾਠ ਕੀਤਾ, ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਭਾਈ ਹੇਮਾ ਸਦਾ ਲਈ ਸਾਹਿਬ ਦੇ ਚਰਨਾਂ ਵਿੱਚ ਟਿਕ ਗਿਆ। ਉੱਥੇ ਸਾਹਿਬ ਨੇ ਬਚਨ ਉਚਾਰਨ ਕੀਤਾ, ਪੌੜੀ ਬਸਤਾ ਟੁੱਟੀ ਝੂੰਪੜੀ, ਬਸਤਾ ਦਰਥੇ ਵਸਦਾ ਹੋਵੇ, ਟੁੱਟੀ ਝੂੰਪੜੀ ਇੱਕ ਟੁੱਟੀ ਜੀ ਕੱਖਾਂ ਦੀ ਕੁੱਲੀ ਵਿੱਚ, ਚੀਰ ਸਭ ਛਿੰਨਾ, ਚੀਰ ਦਾ ਅਰਥ ਹੈ ਕੱਪੜੇ, ਉਹਦੇ ਤਨ ਦੇ ਬਸਤਰ 20 ਪਾਟੇ ਹੋਣ। ਬਸਤਾ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਹਦੀ ਜਾਤ ਵੀ ਕੋਈ ਚੰਗੀ ਨਾ ਸਮਝੇ, ਇੱਜ਼ਤ ਵੀ ਕੋਈ ਨਾ ਕਰੇ, ਆਦਰ ਮਾਣ ਵੀ ਨਾ ਕੋਈ ਦੇ, ਉਦਿਆਨ ਪਰ ਮਹੀਨਾ। ਵਿਚਾਰਾ ਇਸ ਤਰ੍ਹਾਂ ਤੁਰਿਆ ਫਿਰੇ ਜਿਵੇਂ ਕੋਈ ਜੰਗਲ ਵਿੱਚ ਭਟਕੇ ਹੈ, ਜਿਹਨੂੰ ਕੋਈ ਸਾਰ ਨਹੀਂ ਲੈਂਦਾ। ਜਾਤ ਨਾ ਪਤ ਨਾ ਆਦਰੋ, ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਠ, ਇੱਠ ਦਾ ਅਖਰੀ ਅਰਥ ਹੁੰਦਾ ਪਿਆਰਾ, ਕੋਈ ਉਹਦਾ ਮਿੱਤਰ ਨਹੀਂ, ਕੋਈ ਪਿਆਰਾ ਸਾਕ ਸੰਬੰਧੀ ਨਹੀਂ, ਕਿਸ ਸਾਕ ਨਾ ਸਿੰਨਾ, ਕੋਈ ਨੇੜੇ ਦਾ ਸਾਕ ਸੈਨ ਨੇੜੇ ਢੁਕਦਾ ਨਹੀਂ। ਸਾਹਿਬ ਕਹਿੰਦੇ ਨੇ ਘਬਰਾਈ ਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜੇ ਤੇਰਾ ਅੰਦਰ ਨਾਮ ਵਿੱਚ ਭਿੱਜ ਗਿਆ ਤੂੰ ਸਾਰੀ ਧਰਤੀ ਦਾ ਰਾਜਾ ਹੈ, ਲੋਕ ਤੇਰੇ ਤੋਂ ਨਫ਼ਰਤ ਕਰਨਗੇ। ਪਰ ਕਹਿਣ ਲੱਗੇ ਤਿਸ ਕੀ ਧੂੜ ਮਨ ਉਤਰੇ, ਪ੍ਰਭ ਖੋਏ ਸੋ ਪ੍ਰਸੰਨ, ਤੇਰੇ ਚਰਨਾਂ ਦੀ ਧੂੜ ਨਾਲ ਸਾਡੇ ਮਨ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ, ਤੇਰੀ ਧੂੜ ਮਿਲਣ ਨਾਲ ਤਾਂ ਸੱਜਣਾ ਵਾਹਿਗੁਰੂ ਜੀ ਵੀ ਪ੍ਰਸੰਨ ਹੋ ਜਾਂਦੇ ਨੇ। ਇਹ ਸਾਹਿਬ ਨੇ ਉੱਥੇ ਕਿਰਪਾ ਕਰਕੇ ਬਚਨ ਉਚਾਰਨ ਕੀਤੇ ਨੇ। ਸਾਧ ਸੰਗਤ ਇਹ ਸਨ 20 ਪੌੜੀਆਂ ਨੇ, ਵੈਸੇ 7 ਤੱਕ ਆਪਾਂ ਕਰ ਸਕੇ ਹਾਂ, ਮੇਰਾ ਦਾਤਾ ਮਿਹਰ ਕਰੇਗਾ ਫਿਰ ਸਬੱਬ ਬਣਾਏ ਆਪ ਜੀ ਦੇ ਦਰਸ਼ਨ ਦੀਦਾਰੇ ਕਰਾਂਗੇ। ਮੈਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦਾ ਕੋਟਾਨ ਕੋਟ ਧੰਨਵਾਦ, ਆਪ ਜੀ ਦੀ ਪਿਆਰੀ ਸਾਧ ਸੰਗਤ ਦੇ ਦਰਸ਼ਨ ਹੋਏ, ਇੱਥੋਂ ਦੇ ਸਤਿਕਾਰਯੋਗ ਗ੍ਰੰਥੀ ਸਾਹਿਬ ਜੀ, ਬਜ਼ੁਰਗ ਸਾਡੇ ਭਾਈ ਕਰਨਾਮ ਸਿੰਘ ਜੀ ਬੜੇ ਪਿਆਰ ਵਾਲੇ ਨੇ, ਬਹੁਤ ਸਹਿਯੋਗ ਦਿੱਤਾ, ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ, ਜਿਨ੍ਹਾਂ ਨੇ ਸਤਿਗੁਰੂ ਕੀ ਸੰਗਤ ਦੇ ਦਰਸ਼ਨ ਕਰਾਏ ਨੇ।